ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਦੇਵ ਕਪੀਬ ਇਹ ਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਇਕਦਮ ਕਰਾਰੀ ਜੈ ਕਰਦੇ ਹਾਜ਼ਰ ਹਜ਼ੂਰ ਜੁਦਾਈ ਦੇਵ ਕਪੀਬ ਇਹ ਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਦਮ ਕਰਾਰੀ ਜੈ ਕਰਹੂ ਹਾਜ਼ਰ ਹਜ਼ੂਰ ਖੁਦਾਈ ਮੰਦੀ ਖੋਜ ਦਿਲ ਹਰ ਰੋਜ ਨਾ ਸਿਰ ਪਰੇਸ਼ਾਨੀ ਮਾਹੇ ਇਹ ਦੀ ਦੁਨੀਆ ਸਿਮਰ ਮੇਲਾ ਦਸਤ ਦੂਰੀ ਨਾਹੀ ਰਹਾਏ ਦਰੂਗ ਪੜ ਪੜ ਖੁਸ਼ੀ ਹੋ ਦੇ ਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਮਾਹੇ ਅਸਮਾਨ ਮਿਆਨੇ ਲਹੰਗ ਦਰੀਆ ਜਿਸਲ ਕਰ ਦਨ ਮੂਰ ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ ਅੱਲਾਹ ਪਾਕਮ ਪਾਕ ਹੈ ਸਭ ਕਰ ਜੇ ਦੂਸਰ ਕਬੀਰ ਕਰਮ ਕਰੀ ਮਕਾ ਉਹ ਕਰੈ ਜਾਨੈ ਸੋਈ ਅੱਲਾਹ ਪਾਕਮ ਪਾਕ ਹੈ ਸਭ ਕਰ ਜੇ ਦੂਸਰ ਕਬੀਰ ਕਰਮ ਕਰੀ ਮਕਾ ਉਹ ਕਰੈ ਜਾਨੈ ਸੋਈ
ਸਾਡੇ ਨੂੰ ਅੱਜ ਗੁਰੂ ਸੂਖ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਵਾਲੀ ਪਾਵਨ ਬਾਣੀ ਵਿੱਚ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹਦੇ ਤੇ ਸੁਣਦੇ ਹਾਂ। ਗੁਰੂ ਨਾਨਕ ਦਾ ਕਰਨ ਵਾਲਿਆਂ ਦਾ ਮਾਣ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਕਰ ਸੱਚ ਦਾ ਗਾਹਕ ਹੈ। ਉਹ ਮਹਾਂਪੁਰਸ਼ ਜਿਹੜੇ ਕੇਵਲ ਤੇ ਕੇਵਲ ਇੱਕ ਪਰਿਪੂਰਨ ਪਰਮਾਤਮਾ ਨਾਲ ਜੁੜੇ ਸਨ, ਹੋਰਨਾਂ ਨੂੰ ਜੋੜਨ ਦਾ ਯਤਨ ਕਰਦੇ ਹਜ਼ੂਰ ਨੇ ਉਹਨਾਂ ਦੀ ਪਾਵਨ ਪੁੱਤਰ ਬਾਣੀ ਨੂੰ ਗੁਰੂ ਕੀ ਬਾਣੀ ਵਿੱਚ ਅੰਕਿਤ ਕੀਤਾ ਔਰ ਪੂਜਨ ਦੇ ਯੋਗ ਹੋ ਗਏ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਨ ਨਮਸਕਾਰ ਕਰਦੇ ਹਾਂ ਜਿਸ ਸਾਡਾ ਸਿਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਸੋਧੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸੋਧੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਚ ਮੱਥਾ ਟੇਕਦੇ ਹਾਂ। ਉੱਥੇ ਬਾਬਾ ਕਬੀਰ ਜੀ, ਬਾਬਾ ਫਰੀਦ ਜੀ, ਬਾਬਾ ਜੈਦੇਵ ਜੀ, ਇਹ ਆਦਿਕ ਜਿੰਨੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਭਗਤਾਂ ਨੂੰ ਪ੍ਰਵਾਨ ਕੀਤਾ, ਅਸੀਂ ਉਹਨਾਂ ਦੇ ਅੱਗੇ ਵੀ ਨਤਮਸਤਕ ਹੁੰਦੇ ਹਾਂ। ਅੱਜ ਦਾ ਪਾਵਨ ਪੁੱਤਰ ਫਰਮਾਨ ਬਾਬਾ ਕਬੀਰ ਜੀ ਦੀ ਬਾਣੀ ਵਿੱਚੋਂ ਹੈ। ਤਲੰਗ ਰਾਜ ਵਿੱਚ ਹਰ ਮਨੁੱਖ ਦੂਜੇ ਦੀ ਗੱਲ ਮੰਨਣ ਦੀ ਬਜਾਏ ਆਪਣੀ ਮਨਾਉਣਾ ਚਾਹੁੰਦਾ ਹੈ। ਸਾਡੇ ਅੰਦਰ ਸੰਸਕਾਰ ਨੇ ਜਿਹੜੀ ਗੱਲ ਮੈਂ ਕਹਿੰਦਾ ਮੇਰੀ ਠੀਕ ਹੈ, ਦੂਜੇ ਦੀ ਨਹੀਂ। ਇਹਨਾਂ ਸੰਸਕਾਰਾਂ ਦੇ ਅਧੀਨ ਜਿਹੜੇ ਉਸ ਮੌਕੇ ਦੇ ਧਾਰਮਿਕ ਆਗੂ ਸਨ ਆਪੋ ਆਪਣੇ ਮਤ ਦੇ ਮੁਤਾਬਕ ਆਪਣੇ ਮਤ ਦਾ ਪ੍ਰਚਾਰ ਕਰਦੇ ਗੰਗਾ ਦੇ ਕੰਢੇ ਦੇ ਉੱਪਰ ਉਹ ਆਪਣੇ ਨੇਮ ਦੇ ਮੁਤਾਬਕ ਵੇਦਾਂ ਦਾ ਪ੍ਰਚਾਰ ਕਰ ਰਹੇ ਸਨ। ਕਹਿਣ ਲੱਗੇ ਕਬੀਰ ਜੀ ਕਰਮ ਉਹ ਹੁੰਦਾ ਜਿਹੜਾ ਧਰਮ ਨੂੰ ਮੰਨੇ ਨਾ ਤੁਹਾਡਾ ਵੇਦਾਂ ਤੇ ਅਕੀਦਾ ਹੈ ਨਾ ਤੁਹਾਡਾ ਕਿਤਾਬਾਂ ਤੇ ਅਕੀਦਾ ਹੈ। ਬਾਬਾ ਕਬੀਰ ਜੀ ਕਹਿੰਦੇ ਭਲੇ ਜਿਹਦੇ ਤੋਂ ਵੇਦ ਤੇ ਕਿਤਾਬ ਬਣੇ ਨੇ ਮੈਂ ਉਹਦੇ ਤੇ ਅਕੀਦਾ ਰੱਖਦਾ ਹਾਂ ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਇਕੱਲੇ ਇਹਨਾਂ ਦੇ ਪੜ੍ਹਨ ਨਾਲ ਬਾਤ ਨਹੀਂ ਬਣਨੀ। ਇਸ ਪੱਖ ਨੂੰ ਜਿਵੇਂ ਬਾਬਾ ਕਬੀਰ ਜੀ ਨੇ ਬਹੁਤ ਖੁਲਾਸੇ ਦੇ ਨਾਲ ਆਪਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਸਤਿਗੁਰੂ ਪਾਤਸ਼ਾਹ ਮੇਰੇ ਸਿਰ ਤੇ ਵੀ ਹੱਥ ਰੱਖਣ। ਮੈਂ ਇਹ ਆਮ ਬੇਨਤੀ ਕਰਦਾ ਰਹਿੰਦਾ ਪਾਤਸ਼ਾਹ ਜਿਵੇਂ ਤੂੰ ਸ਼ਰਦੀ ਝੋਲ ਦੇ ਸਿਰ ਤੇ ਆਪਣਾ ਹੱਥ ਰੱਖ ਕੇ ਉਹਦੇ ਕੋਲੋਂ ਗੀਤਾ ਦੇ ਅਰਥ ਕਰਾਏ ਸਾਡੀ ਇੰਨੀ ਸਮਰੱਥਾ ਨਹੀਂ ਕਿ ਤੇਰੀ ਧੋਕੀ ਬਾਣੀ ਅਸੀਂ ਵਿਆਖਿਆ ਕਰ ਸਕੀਏ। ਇਹ ਬਾਣੀ ਕਰਤੇ ਦੀ ਹੈ ਇਹ ਬਾਣੀ ਕਰਤਾਰ ਦੀ ਹੈ ਤੇ ਕਰਤਾਰ ਦੀ ਵਡਿਆਈ ਕਿਰਤ ਕਿਵੇਂ ਕਰ ਸਕਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਰਹਿਮਤ ਨੂੰ ਪ੍ਰਾਪਤ ਹੋਈਏ। ਮੱਸਿਆ ਦਾ ਦਿਨ ਹੈ ਤੇ ਮੱਸਿਆ ਦੀ ਰਾਤ ਨੂੰ ਹਨੇਰਾ ਹੁੰਦਾ ਹਨੇਰਾ ਆਪਾਂ ਮੱਸਿਆ ਵਾਲੇ ਦਿਨ ਗੁਰਦੁਆਰੇ ਇਸ ਕਰਕੇ ਆਉਂਦੇ ਹਾਂ ਕਿ ਸਾਡੇ ਅੰਤਿਸ਼ਕਾ ਦੇ ਹਿਰਦੇ ਵਿੱਚ ਕਿਤੇ ਚਾਨਣ ਹੋ ਜਾਏ। ਕੱਲਾ ਇੱਥੇ ਆ ਕੇ ਵੇੜੇ ਕੱਢਣ ਨਾਲ ਬਾਤ ਨਹੀਂ ਬਣਨੀ। ਮੱਸਿਆ ਤੇ ਆਇਆ ਤੇ ਗੁਰੂ ਕੀ ਸਿੱਖਾ ਜਿੱਥੇ ਬਾਹਰ ਹਨੇਰਾ ਤੇਰੇ ਅੰਦਰ ਵੀ ਹਨੇਰਾ ਹੈ ਔਰ ਉਸ ਹਨੇਰੇ ਨੂੰ ਦੂਰ ਕਰਨ ਵਾਸਤੇ ਦੀਵਾ ਜਗਾ ਤੇ ਦੀਵਾ ਜਿਹੜਾ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੋ ਅੰਧਕਾਰ ਦੇ ਮੰਦਰ ਰਤਨ ਕੋਹੜੀ ਖੁੱਲੀ ਅਨੂਪਾ। ਜਿਵੇਂ ਨਾਮ ਦਾ ਦੀਵਾ ਜਗਿਆ ਨਾ ਦੀਵਾ ਜਲੇ ਹਨੇਰਾ ਜਾਏ ਇਸ ਨਾਮ ਦੇ ਦੀਵੇ ਦੇ ਜਗਨ ਕਰਕੇ ਗੁਰਮੁਖ ਹਨੇਰਾ ਚਲਿਆ ਗਿਆ ਤਾਂ ਦੀਵਾ ਕਿਹੜਾ ਹੈ। ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਆ ਪੜ੍ਹਦੀ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਰਾਏ ਇਹ ਗੁਰੂ ਕੀ ਬਾਣੀ ਇੱਕ ਚਾਨਣ ਹੈ ਇਹ ਨੂਰ ਹੈ ਤੇ ਜਿਨ੍ਹਾਂ ਦੇ ਕਰਮ ਚੰਗੇ ਨੇ ਉਨ੍ਹਾਂ ਦੇ ਹਿਰਦੇ ਵਸੇਗੀ। ਹਜ਼ੂਰ ਸਾਡੀ ਦਰਹਿਮਤਾਂ ਕਰਨ ਅਕਾਦਰ ਹੋਣ ਦਾ ਯਤਨ ਕਰੀਏ। ਬੋਲੋ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾ ਜੀ ਕਬੀਰ ਜੀ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਇੱਕ ਅਦੈ ਕੀਰਤੀ ਬ੍ਰਹਮ ਅਚਾਰਨ ਤੇ ਰੱਖਿਆ ਕਰਦਾ ਲੇਕਿਨ ਗੱਲ ਤਾਂ ਬਣੇਗੀ ਜੇ ਗੁਰੂ ਕਿਰਪਾ ਕਰੇ। ਮੈਂ ਆਪ ਜੀ ਨੂੰ ਤਕਰੀਬਨ ਇਹ ਬੇਨਤੀ ਕਰਦਾ ਰਹਿੰਦਾ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਦਾ ਨਿਚੋੜ ਉਹ ਗੁਰਮੁਖਾ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਤੋਂ ਬਿਨਾਂ ਬਾਤ ਨਹੀਂ ਬਣਦੀ ਤੇਰੀ ਮਿਹਨਤ ਨਾਲ ਬਾਤ ਨਹੀਂ ਬਣਨੀ। ਇਸ ਕਰਕੇ ਇੱਕ ਅਦਵੈਤ ਰੂਪ ਨੂੰ ਬ੍ਰਹਮ ਇਹਦੇ ਨਾਲ ਬਣਾਉਣ ਵਾਸਤੇ ਕੇਵਲ ਤੇ ਕੇਵਲ ਗੁਰੂ ਸਾਹਿਬ ਤੇ ਕਿਰਪਾ ਕਰੇ ਗੱਲ ਤਾਂ ਬਣੇਗੀ ਔਰ ਉਹਦਾ ਅੰਤ ਨਹੀਂ। ਜਿਹੜਾ ਉਹ ਓਅੰਕਾਰ ਦਾ ਖੁੱਲਾ ਹੋੜਾ ਹੈ ਨਾ ਉਹ ਇਸ ਗੱਲ ਦਾ ਸੰਕੇਤ ਹੈ। ਦੁਨੀਆਂ ਦੇ ਧਰਮ ਅਸਥਾਨ ਕਿਸੇ ਮੌਕੇ ਤੇ ਬੰਦ ਹੋ ਜਾਂਦੇ ਹਨ ਲੇਕਿਨ ਓਅੰਕਾਰ ਦਾ ਖੁੱਲਾ ਹੋੜਾ ਇਸ ਗੱਲ ਦਾ ਸੰਕੇਤ ਹੈ। ਗੁਰਮੁਖਾ ਉਹਦੇ ਅੱਗੇ ਦਿਨੇ ਅਰਦਾਸ ਕਰ ਉਹਦੇ ਅੱਗੇ ਰਾਤ ਨੂੰ ਅਰਦਾਸ ਕਰ ਉਹਦਾ ਦਰਵਾਜ਼ਾ ਕਦੇ ਬੰਦ ਨਹੀਂ ਹੁੰਦਾ। ਰੱਬ ਦਾ ਦਰਵਾਜ਼ਾ ਬੰਦ ਨਹੀਂ ਹੁੰਦਾ ਇਹ ਓਅੰਕਾਰ ਦਾ ਖੁੱਲਾ ਹੋੜਾ ਇਸ ਗੱਲ ਦਾ ਪ੍ਰਤੀਕ ਹੈ। ਤੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਹਾਂਜੀ ਵੇਦ ਕਦੇਬ ਇਸ ਤਰ੍ਹਾਂ ਭਾਈ ਇਸ ਤਰ੍ਹਾਂ ਸਾਰਾ ਦਾ ਭਾਗ ਹੁੰਦਾ ਸ਼ੀਸ਼ਾ। ਚਾਰ ਵੇਦ ਕਿਹੜੇ ਨੇ? ਰਿਗ, ਜੁਗਰ, ਸ਼ਿਆਮ ਤੇ ਅਥਰਵਣ। ਇਹ ਚਾਰ ਵੇਦਾਂ ਦੇ ਚਾਰ ਨਾਂ ਹਨ। ਜਿਹਦੇ ਤੇ ਸਾਡੇ ਹਿੰਦੂ ਭਰਾਵਾਂ ਦਾ ਅਕੀਦਾ, ਇਸੇ ਤਰ੍ਹਾਂ ਯਹੂਦੀ ਮਤ, ਇਸਲਾਮ ਮਤ, ਈਸਾਈ ਮਤ, ਉਹਨਾਂ ਦੀਆਂ ਚਾਰ ਕਿਤਾਬਾਂ ਹਨ ਤੌਰੇਤ, ਅੰਜੀਲ, ਜ਼ਬੂਰ ਤੇ ਕੁਰਾਨ। ਇਹ ਚਾਰ ਕਿਤਾਬਾਂ ਹਨ। ਬਾਬਾ ਕਬੀਰ ਜੀ ਕਹਿੰਦੇ, ਗੁਰਮੁਖਾ ਸ਼ੀਸ਼ੇ ਚ ਮੂੰਹ ਵੇਖੀਏ ਤੇ ਸਾਡੇ ਮੂੰਹ ਤੇ ਕਾਲਕ ਲੱਗੀ ਹੈ, ਸ਼ੀਸ਼ਾ ਇਹ ਤਾਂ ਦੱਸ ਦੇਗਾ ਵੀ ਤੇਰੇ ਮੂੰਹ ਤੇ ਕਾਲਕ ਲੱਗੀ, ਪਰ ਲਾਹ ਨਹੀਂ ਸਕਦਾ। ਸ਼ੀਸ਼ਾ ਵੇਖਾਂਗੇ ਨਾ ਤੇ ਸਾਡਾ ਮੂੰਹ ਤੇ ਦਾਗ ਲੱਗਾ ਤੇ ਕਹੇਗਾ ਵੀ ਦਾਗ ਲੱਗਾ, ਦੱਸ ਦਿੰਦਾ ਹੈ। ਲੇਕਿਨ ਸ਼ੀਸ਼ੇ ਦੇ ਵਿੱਚ ਦਾਗ ਲਾਉਣ ਦੀ ਤਾਕਤ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਪੜ੍ਹੀਏ ਨਾ ਵਿਚਾਰ ਕੇ, ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਵੇਦਾਂ ਨੂੰ ਮਾੜਾ ਕਹਿੰਦੇ ਨੇ, ਨਾ ਨਾ। ਕਹਿੰਦੇ ਨੇ ਵੇਦ ਕਤੇਬ ਕਹੋ ਬਾਤ ਝੂਠੇ, ਝੂਠਾ ਜੋ ਨਾ ਵਿਚਾਰ, ਜਿਹੜਾ ਇਹਨਾਂ ਦੇ ਵਿਚਾਰ ਨੂੰ ਕਹਿੰਦਾ ਝੂਠਾ ਹੈ। ਪਰ ਨਾਲ ਇਹ ਵੀ ਕਿਹਾ ਵੇਦ ਕਤੇਬ ਸਿਮਰਤ ਅਰ ਸਾਸਤ, ਇਹਨੇ ਪੜ੍ਹਿਆ ਮੁਕਤਲ ਹੋਈ ਇਸ ਅੱਖਰ ਜੋ ਗੁਰਮੁਖ ਜਾ ਕੇ ਤਾਕੀ ਫਿਰਮੇ ਸਹੀ। ਜੇ ਆਖੇ ਨਾ ਕਿ ਉਹਨਾਂ ਦੇ ਇਕੱਲੇ ਪੰਧ ਬਾਤ ਬਣ ਗਏ ਤੇ ਪੰਧ ਬਾਤ ਵੀ ਬਣ ਗਈ। ਸਾਡੇ ਸਿੱਖ ਇਤਿਹਾਸ 100 ਸਾਲ ਦੇ ਵਿੱਚ ਇੱਕ ਸਾਖੀ ਦਰਜ ਹੈ, ਜਿਹੜੀ ਆਪਾਂ 100 ਸਾਲ ਦੀ ਤੇ ਬੜਾ ਵਿਸ਼ਵਾਸ ਰੱਖਦੇ ਹਾਂ ਕਿ ਗੁਰਮੁਖ ਪਿਆਰੇ ਨੇ ਚੇਚੇ ਪੜ੍ਹਦੇ ਨੇ, ਵਿਚਾਰਦੇ ਨੇ। 100 ਸਾਖੀ ਦੀ ਇੱਕ ਸਾਖੀ ਹੈ ਕਿ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਬਾਣੀ ਬੜੀ ਪੜ੍ਹਦੇ ਹਾਂ, ਰਸ ਨਹੀਂ ਆਉਂਦਾ। ਹਜ਼ੂਰ ਕਹਿੰਦੇ ਕਿ ਗੁਰਮੁਖ ਮੈਂ ਤੁਹਾਨੂੰ ਗੱਲ ਕਹਿਣ ਲੱਗਾ ਤੇ ਇਹ ਗੱਲ ਸਮਝਾਉਣ ਵਾਸਤੇ ਰੱਸਾ ਨਾ ਪਾ ਲਿਆ ਜੇ, ਸਮਝਾਉਣ ਲਈ ਕਹਿਣ ਲੱਗਾ ਰੱਸਾ ਨਾ ਪਾ ਲਿਆ ਜੇ। ਕਹਿੰਦੇ ਦੱਸੋ। ਕਹਿੰਦੇ ਅੱਜ ਭੰਗ ਰਗੜੋ, ਇੱਕ ਦੂਜੇ ਨੂੰ ਮੋਢੇ ਮਾਰ ਲੱਗ ਪਈ, ਅੱਜ ਆਪਣੀ ਗੱਲ ਬਣ ਗਈ। ਕਹਿੰਦੇ ਗੁਰਮੁਖੋ ਗੱਲ ਬਣੀ ਨੀ, ਮੈਂ ਤੁਹਾਨੂੰ ਸਮਝਾਉਣ ਲਈ ਕਹਿਣ ਲੱਗਾ ਵੀ ਰਗੜੋ ਜ਼ਰੂਰ, ਪਰ ਉਹਨੂੰ ਅੰਦਰ ਨਹੀਂ ਲਗਾਉਣਾ, ਚੁਰੀਆਂ ਕਰਨੀਆਂ। ਚੁਰੀਆਂ ਕੀਤੀਆਂ ਤੇ ਕਹਿਣ ਲੱਗੇ ਕੋਈ ਮਾੜਾ ਮੋਟਾ ਸੋਚ ਕੇ ਨਹੀਂ, ਤੁਸੀਂ ਆਖਿਆ ਸੀ ਕਿ ਇਹਨੂੰ ਅੰਦਰ ਨਹੀਂ ਲਗਾਉਣਾ ਤੇ ਸਰੂਰ ਕਹਦਾ। ਕਹਿੰਦੇ ਇਸ ਪ੍ਰਕਾਰ ਤੁਸੀਂ ਬਾਣੀ ਦੀਆਂ ਚੁਰੀਆਂ ਤਾਂ ਕਰਦੇ ਪਰ ਗੁਰਬਾਣੀ ਨੂੰ ਅੰਦਰ ਨਹੀਂ ਮਨਾਉਂਦੇ। ਵੇਦ ਕਤੇਬ ਇੱਥੇ ਮੈਂ ਹੋਰ ਗੱਲ ਬੇਨਤੀ ਕਰਨਾ, ਸਾਖੀ ਆ ਗਈ ਆਕਾ ਬਾਣੀ ਵੀ ਪੜਦੇ ਪਰ ਆਪਾਂ ਆਪਣੇ ਮਤਲਬ ਦੀ ਸਾਖੀ ਵਿੱਚੋਂ ਕੱਢਦੇ ਆਪਣੇ ਮਤਲਬ ਦੀ। ਇੱਕ ਬਾਬਾ ਸੁਥਰਾ ਜੀ ਹੋਏ ਨੇ, ਇਹ ਗੁਰੂ ਅਰਜਨ ਸੱਚੇ ਪਾਤਸ਼ਾਹ ਜਦੋਂ ਮਾਤਾ ਭਾਗ ਭਰੀ ਦੇ ਚਲਾਣੇ ਦੇ ਮੌਕੇ ਤੇ ਗੁਰਦਾਸ ਨੂੰ ਮੰਨ ਕੇ ਸ੍ਰੀਨਗਰ ਗਏ ਤੇ ਅੰਮ੍ਰਿਤ ਵੇਲੇ 12 ਮੁੰਡੇ ਦੇ ਇਲਾਕੇ ਵਿੱਚ ਕੱਪੜਿਆਂ ਚ ਇੱਕ ਨਿੱਕਾ ਜਿਹਾ ਬੱਚਾ ਮਾਂ ਪਿਓ ਨੇ ਲਪੇਟ ਕੇ ਸੁੱਟਿਆ। ਸੁੱਟਿਆ ਕਿਉਂ? ਇਹਦੇ ਜੰਮਦੇ ਦੇ ਦੰਦ ਨੇ, ਇਹ ਮਾਂ ਪਿਓ ਦੇ ਭਾਰੀ ਹੈ, ਰੰਗ ਵੀ ਉਹਦਾ ਕਾਲਾ। ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿੰਦੇ ਵੀ ਸਿੰਘੋ ਕਿਸੇ ਬੱਚੇ ਦੀ ਰੋਣ ਸਿੱਖੋ, ਕਿਸੇ ਬੱਚੇ ਦੀ ਰੋਣ ਦੀ ਆਵਾਜ਼ ਆਉਂਦੀ ਵੀ ਭਾਈ ਲੱਭੋ। ਝਾੜੀਆਂ ਚ ਬੱਚਾ ਪਿਆ ਤੇ ਇੱਕ ਸਿੱਖ ਨੇ ਚੁੱਕਿਆ ਤੇ ਉਹਨੇ ਕੱਪੜਾ ਮੂੰਹ ਦੋ ਲਾਇਆ ਪੋਤਲਿਆਂ ਤੇ ਉੱਥੇ ਕਹਿੰਦਾ ਜੀ ਬੱਚਾ ਬੜਾ ਕੋਥਰਾ ਹੈ। ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਮੈਨੂੰ ਫੜਾ। ਹੁਣ ਜਿਹਦੇ ਮੱਥੇ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਦਾ ਹੱਥ ਲੱਗ ਜਾ, ਉਹ ਭਲਾ ਕੋਥਰਾ ਕਿਵੇਂ ਰਹੇਗਾ? ਉਹਦੇ ਮੱਥੇ ਤੇ ਹੱਥ ਰੱਖ ਕੇ ਆਖਿਆ, ਸਿੱਖਾ ਨਾ ਭਾਈ, ਇਹ ਕਰਤਾਰ ਦੀ ਕਿਰਪ ਹੈ, ਇਹਨੂੰ ਕੋਥਰਾ ਨਾ ਕਹੇ, ਇਹ ਸੁਥਰਾ ਹੈ। ਔਰ ਸਾਡੇ ਸਿੱਖ ਜਗਤ ਵਿੱਚ ਉਹਦਾ ਬਹੁਤ ਮਾਣ ਸਨਮਾਨ ਹੈ। ਜਿਹੜੀਆਂ ਗੁਰੂ ਦੀਆਂ ਬਖਸ਼ਾਂ ਨੇ ਉਹਨਾਂ ਵਿੱਚ ਇੱਕ ਸੁਥਰੀ ਸ਼ਾਹੀ ਹੈ, ਬਖਸ਼ਿਸ਼ ਵੀ ਹੈ। ਉਹਦਾ ਸੁਭਾਅ ਬੜਾ ਹਸਮੁਖ ਸੀ ਤੇ ਹਰ ਗੱਲ ਵਿੱਚ ਕੋਈ ਨਾ ਕੋਈ ਸਿੱਖਿਆ ਹੁੰਦੀ ਸੀ, ਹਰ ਗੱਲ ਵਿੱਚ। ਰਾਗੀ ਸਿੰਘ ਕੀਰਤਨ ਕਰਨ ਤੇ ਦੰਗੀਆਂ ਖਿਲਾਉਣ ਲੱਗ ਪਿਆ ਜਾ ਕੇ ਰਾਗੀਆਂ ਦੀਆਂ। बात है। राजी सिंह ने जाके पातशाह शिकायत की थी, पातशाह तुम इन भुगे पीता है, कीर्तन करते सर दलिया करा, कह लगे जी इन्हों पुछो कि शब्द कि पढ़ते सने, कहीं चेते नहीं तो कहते फिर शब्द पढ़ते चेतना करते भी दंडिया कराते सन। इस तरह की घटना हलवाई में कह लगा कि गुरमुखा बुढ़ापा आ गया, कमजोरी है, मैंने शेर मिठाई खाया करके कलगी तरह पातशाह के ना भी खुआता खोल ला विसाखी रू पैसे गिनते देंगे पूरे। हलवाई को पता खाधी गया जाना मिठाई खुआ, विसाखी का दिन आया तो दुकानदार आया लाल वही फड़ी गुरदेव हस गए क्योंकि अंदर भी जानते रहे ना, कहते सेठा अज बड़िया वही फड़िया ने गुरु दरबार में चेचे वहीं का की काम, इतने तो लेखा जोखा निबड़ जाता बेचारा ठंडा जहा कच्चा हो गया, कह लगा और थोड़ी जी माया बनती कहते कि लैनी कहते जी थोड़े को हजूर हस के कह लगे तू गुरमुखा सी खाता कादा करा साढ़े को माया, कई मेरी भाई सुधरे ने आख्या कि कलगी तर बापू ने आख्या तू सुधरिया तेन कमजोरी हो गई तो तू हम खुआ खाया कर शरीर तगड़ा हो जाएगा, दिवाली तो शुरू की तो विसाखी होगी, मैं तो छिया महीनों बाद आया सुधरिया किवें, कहता जी कुछ हम मार के बहर कर दो। हलोर कहते सियाणा बाणा बंदा तो गुरु नानक के कर्म तू प्यार करी तक सुन मारी, कहते जी बाणक लिखे है केते लै लै मुकर पाहे, ते कल की तरह बापू कह लगा अगली पंक्ति केते मूर्खा ही खाए, कहता जी ए मैनू दे दो बाकी दूजिया दे दो, ये साड़ी वस्ता जे ये साड़ी पोजिशन है, अपनी मर्जी के अर्थ करते अपनी मर्जी के अपन जी साडा मतलब हल हो जाए ना असि वह गल करते हैं केते लै लै मुगल पाए, कहिंदा सानू दे दो केते मूर खाही खाए ये दूजिया नू दे दो। मेरे पातशाह कहते ने बेद किताब उपदेश सिमत और शास्त्र इन पढ़िया मुतना हुई एक अखर जो गुरमुख जाते ताकि निर्मल सोई, वो अखर कहड़ा है वो अखर है तत्ते बनाए गए तू 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 जिन्ना चिर मैं ना मरी तू ना आई गुरमुख बात नहीं जी बननी। बाणी सुप्रीम क्यों है, क्यों क्या बाणी ना लगो, यह जवाब गुरमुखो गुरु ग्रंथ साहिब जी पातशाह की बाणी च है, जैसे धरती उपर मेघला बरसत है क्या धरती बदे पानी नहीं। गुरु ग्रंथ साहिब जी पातशाह कहते तुम कहते वेदा के कतेबा के होंगे बाणी की कोई लोड़ है तो धरती के थले मीह तो फिर तुम कदे कहा भी मीह ना पाए, जैसे धरती उपर मेघला बरसत है, मेघला कहते हैं मीह, जैसे धरती उपर मेघला बरसत है क्या धरती बदे पानी नहीं, की धरती च पानी नहीं, फर गुरमुख यह है जेड़ा धरती का पानी कदे खारा है कदे तेलिया कदे शोरे वाला है, लेकिन मीह का पानी च ना शोरा ना तेलिया बिल्कुल साफ, थले का पानी टिब्या के मोटे थावान तो नहीं चढ़ सकता उच्चा दे, लेकिन मीह का पानी हर उच्चे नीवे थां ते जांदा है। कतेब हिंदुआ ने लै लै वेद, कतेब मुसलमाना ने लै लै तो यह भी कह दिता कि इन ब्राह्मण कथा करेगा शूद्र नू आखी होगी, जिहड़ी बाणी है ना यह किसे एक ली नहीं यह सारिया ली है। थोड़ा जा निर्णा करा वेदा ने चार एक लख श्लोक ने जिन्हां च 80,000 श्लोक कर्म कांड है, 16,000 उपासना कांड है, 4,000 कर्म कांड है, तो सानू तो बाबा कहिंदा कर्म धर्म पखंड जो दिसै तिन जम जगाती लूटै, निर्वाण कीर्तन गावे करते का निमक सिवत छूटै। वेदा का पाठ ब्राह्मण करदा वै सुनदा खत्री सुनदा लेकिन नीवी जात वाले हाकी नहीं। गुरु ਗੱਲ ਸੱਚੇ ਪਾਤਸ਼ਾਹ ਨੂੰ ਪੁੱਛਿਆ ਵੀ ਪਾਤਸ਼ਾਹ ਤੁਹਾਡਾ ਕੀ ਵਿਚਾਰ ਹੈ? ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਨੂੰ ਅਤ ਨੀਚ, ਨਾਨਕ ਤਿਲਕੇ ਸੰਗ ਸਾਥ, ਵੱਡਿਆਂ ਸਿਉਂਕਾ ਰੀਸ। ਮੈਂ ਆਇਆ ਨੀਵਿਆਂ ਵਾਸਤੇ, ਮੈਂ ਵੱਡਿਆਂ ਤੋਂ ਕੀ ਲੈਣਾ? ਕੁਰਾਨ ਵਿੱਚ ਅੱਲਾ ਦਾ 100 ਨਾਮ ਹੈ, ਲੇਕਿਨ ਕੁਰਾਨ ਵਿੱਚ ਤੁਸੀਂ ਰਾਮ ਲਫ਼ਜ਼ ਨਹੀਂ ਵੀ ਲੱਭ ਸਕਦੇ। ਕੁਰਾਨ ਵਿੱਚ ਰਾਮ ਦਾ ਨਾਂ ਨਹੀਂ। ਅਗਰ ਰਾਮ ਦਾ ਨਾਮ ਲੈ ਲਏਗਾ ਤੇ ਕਹਿਣਗੇ ਤੂੰ ਕਾਫਰ ਹੋ ਗਿਆ, ਕਾਫਰ। ਵੇਦਾਂ ਵਿੱਚ ਅੱਲਾ ਹੈ ਨਹੀਂ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ ਕੀ ਹੈ? ਕਹਿੰਦੇ ਕੋਈ ਬੋਲੇ ਰਾਮ ਰਾਮ, ਇਹ ਨਹੀਂ ਆਖਿਆ ਰਾਮ ਨਾਲ ਕਹੋ, ਕਹਿੰਦੇ ਰਾਮ ਰਾਮ ਸੰਕਲਪ ਉਹਾਰ, ਰਾਮ ਰਾਮ ਪ੍ਰਾਣ ਆਧਾਰ, ਰਾਮ ਨੂੰ ਆਪਣੇ ਪ੍ਰਾਣਾਂ ਦਾ ਆਸਰਾ ਮੰਨ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗਸਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ, ਕਿਰਪਾ ਤਾਰਹੀਨ, ਕੋਈ ਨਹਾਵੇ ਤੀਰਥ, ਕੋਈ ਹੱਜ ਜਾਏ। ਇਹ ਨਹੀਂ ਆਖਿਆ ਤੀਰਥਾਂ ਤੇ ਨਾ ਜਾਓ, ਇਹ ਨਹੀਂ ਆਖਿਆ ਹੱਜ ਕਰ ਨਾ ਜਾਓ। ਹੱਜ ਵਾਲਾ ਕਹਿੰਦਾ ਤੀਰਥਾਂ ਤੇ ਕੀ ਲੈਣ ਗਿਆ ਸਾਂ, ਤੀਰਥ ਵਾਲਾ ਕਹਿੰਦਾ ਹੱਜ ਤੋਂ ਕੀ ਕਰਨਾ, ਇਹ ਕਹਿੰਦਾ ਦੋਵੇਂ ਥਾਂ ਠੀਕ ਨੇ। ਕੋਈ ਨਹਾਵੇ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਲਵਾਏ, ਕੋਈ ਪੜ੍ਹੇ ਵੇਦ, ਕੋਈ ਕਤੇਬ, ਕੋਈ ਓਢੇ ਨੀਲ, ਕੋਈ ਸਫੇਦ ਕਿਸੇ ਚਿੱਟੇ ਪਾ ਲੇ, ਕਿਸੇ ਨੀਲੇ ਪਾ ਲੈ, ਕੋਈ ਕਹਿ ਤੁਰਕ, ਕੋਈ ਕਹਿ ਹਿੰਦੂ, ਕੋਈ ਬਾਸ਼ੇ ਪਿਸਤ, ਕੋਈ ਸੁਰ ਬਿੰਦੂ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਲ ਭੇਦ ਜਾਤਾ। ਕਹਿੰਦੇ ਹੁਕਮ ਕੀ ਆ? ਪਰ ਜਾਣਾ ਪਾਰ ਕਰਦੇ ਨਾਨਕ ਹੁਕਮੈ ਜੇ ਕੁਝ ਹੈ ਭਾਵੇਂ ਕਹਿ ਨਾ ਕੋਈ। ਜਿੰਨਾ ਚਿਰ ਮੈਂ ਨਹੀਂ ਮਰੀ ਗੁਰਮੁਖ ਪਿਆਰਾ, ਤੇਰਾ ਕਿਸੇ ਗਿਣਤੀ ਬਾਤ ਨਹੀਂ ਬਣਨੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਬੇਰਕ ਤੇ ਪਿਆਰਿਆ ਸ਼ੀਸ਼ੇ ਦੀ ਤਰ੍ਹਾਂ ਤਾਂ ਹੈਣ, ਲੇਕਿਨ ਜਿਹੜੇ ਦਿਲ ਵਿੱਚ ਚਿੰਤਾ ਨਾ, ਇਹ ਤੇਰੀ ਨਿਵਰਤ ਨਹੀਂ ਹੋਣੀ। ਤੇ ਬਾਬਾ ਕਹਿੰਦਾ ਚਿੰਤਾ ਕਿਵੇਂ ਨਿਵਰਤ ਹੋਵੇਗੀ? ਚੇਤਨਾ ਹੈ ਤੇ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਟ ਦਿਹਾਤ ਹੈ ਫੂਟੇ ਘਰ ਜੋ ਪਾਨੀ ਰਹਾਓ, ਹਰ ਗੁਣ ਕਾਹੇ ਨਾ ਗਾਵ ਹੀ ਮੂਰਖ ਅਗਿਆਨਾ, ਝੂਠੇ ਲਾਚ ਲਾਚ ਕਹਿ ਲੈ ਮਰਨ ਪਛਾਨਾ, ਅੱਜ ਨੂੰ ਕਛ ਬਿਗੜੇ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਜਾਗ ਲਿਓ ਮਨਾ ਜਾਗ ਲਿਓ, ਕਾਂ ਗਾਫਲ ਸੋਇਆ, ਜੋ ਤਨ ਉਪਜੇ ਸੰਗ ਵੀ ਸੋ ਕੋਈ ਸੰਗ ਨਾ ਹੋਇਆ। ਜਿਹੜਾ ਕੰਮ ਲੈ ਕੇ ਆਇਆ ਸਾਂ ਨਾ, ਜਾਣ ਲੱਗਿਆ ਇਹ ਵੀ ਨਾਲ ਨਹੀਂ ਜਾਣਾ। ਇਸ ਕਰਕੇ ਪਿਆਰਿਆ ਇਹਨਾਂ ਕੇਵਲ ਤੇ ਕੇਵਲ ਪੜ੍ਹਨ ਨਾਲ ਆਖੋ ਤੇ ਤੇਰਾ ਫਿਕਰ ਚੱਕਿਆ ਜਾਏ ਨਹੀਂ ਜਾਣਾ। ਦਿਲ ਦਾ ਫਿਕਰ ਨਾ ਜਾਏ, ਤੇਰੇ ਦਿਲ ਦੀ ਚਿੰਤਾ ਇਹ ਦੂਰ ਨਹੀਂ ਹੋਣੀ। ਰੁਕ ਦਮ ਕਰਾਰੇ ਜਾਓ ਕਰਮ, ਬੇਨਤੀ ਕੀਤੀ ਵੀ ਕਬੀਰ ਜੀ ਤੁਸੀਂ ਦੱਸੋ ਫਿਰ ਕੀ ਕਰਨਾ ਚਾਹੀਦਾ ਹੈ? ਕਹਿੰਦੇ ਗੁਰਮੁਖੋ ਟੁਕਦਮ ਕਰਾਰੀ ਪਾਪ ਅਕਾਗਰ ਚ ਤਾਂ ਕਹੋ, ਆਪਣੇ ਸਵਾਸਾਂ ਨੂੰ ਰੋਕਣਾ, ਜਿਹਨੂੰ ਆਪਾਂ ਕਹਿੰਦੇ ਅਫੋਰ ਅਵਸਥਾ। ਆਪਾਂ ਕਿਸੇ ਟਾਈਮ ਗੁਰਮੁਖੋ ਬੈਠੀਏ, ਆਪਾਂ ਬਾਣੀ ਦੀਆਂ ਪੌੜੀਆਂ ਘੱਟ ਪੜਦੇ ਤੇ ਫੁਰਲੇ ਸਾਨੂੰ ਜ਼ਿਆਦਾ ਤੰਗ ਕਰਦੇ ਹਨ। ਆਪਾਂ ਇੱਥੇ ਬੈਠੇ ਹਾਂ ਨਾ, ਤੰਗ ਕਰਕੇ ਤਾਂ ਬੈਠੇ, ਪਰ ਆਪਣਾ ਮਨ ਜਿਵੇਂ ਕਾਜੀ ਕਾਬਲੇ ਚ ਘੋੜੇ ਖਰੀਦਾ ਨੇ, ਸਾਡੀ ਸਾਰਿਆਂ ਦੀ ਅਵਸਥਾ ਹੈ। ਬਾਬਾ ਕਬੀਰ ਜੀ ਕਹਿੰਦੇ ਜਿੰਨਾ ਚਿਰ ਗੁਰਮੁਖਾ ਤੇਰਾ ਮਨ ਅਕਾਗਾ ਨਹੀਂ ਨਾ ਹੁੰਦਾ ਤੇ ਬਾਅਦ ਨਹੀਂ ਬਣ। ਇਸ ਕਰਕੇ ਕਿਉਂ ਕਰ ਟੁੱਕ ਦਮ ਕਰਾਰੀ ਜੋ ਕਰੋ, ਆਪਣੇ ਮਨ ਨੂੰ ਅਕਾਗਰ ਕਰਨਾ ਕਰ, ਸਵਾਸਾਂ ਨੂੰ ਫੁਰਲਿਆਂ ਨੂੰ ਰੋਕ ਕਰਕੇ। ਹਾਜ਼ਰ ਹਜ਼ੂਰ ਕੁੜਾਈ ਪਿਆਰਿਆ, ਪਰਮਾਤਮਾ ਕਿਤੇ ਦੂਰ ਤਾਂ ਨਹੀਂ? ਆਪਾਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ, ਪ੍ਰਭ ਨੇੜੇ ਹੈ, ਇਹਦਾ ਬਸਾਮ ਲਾਉਣ ਲੱਗਿਆ ਖਿਆਲ ਰੱਖਣਾ ਖਾਸ ਕਰਕੇ। ਪ੍ਰਭ ਨੇੜੇ ਹੈ ਨਾ ਹੀ ਦੂਰ, ਜਿਹੜਾ ਵਹਿੰਦੂ ਹੈ ਨਾ ਉਹ ਬਹੁਤ ਲਾਗੇ, ਦੂਰ ਨਹੀਂ। ਸੰਤ ਅਸੀਂ ਤਾਂ ਕਰਦੇ ਕਿ ਸਾਨੂੰ ਸਟੇਜ ਤੇ ਦਾ ਜਾਂਦਾ ਲਫ਼ਜ਼ ਇਹ ਹੁੰਦਾ ਤੇ ਅਸੀਂ ਗਲਤ ਪਾਠ ਕਰਕੇ ਨਰਥ ਕਰਦੇ ਨੇ। ਕਈ ਕਰਨਗੇ ਪ੍ਰਭ ਨੇੜੇ ਨਾ ਹੀ, ਇਹ ਦਾ ਅਰਥ ਹੈ ਪਰ ਰੱਬ ਲਾਗੇ ਨਹੀਂ ਦੂਰ। ਇਹਦਾ ਆਚਰਨ ਕਰਨਾ ਪ੍ਰਭ ਨੇੜੇ ਨਾ ਹੀ ਦੂਰ, ਵਾਹਿਗੁਰੂ ਸਾਡੇ ਲਾਗੇ ਹੈ ਕਿਤੇ ਦੂਰ। ਇਸ ਕਰਕੇ ਇੱਥੇ ਉਹ ਸਿਧਾਂਤ ਹੈ ਜਿਹੜਾ ਪਰਮਾਤਮਾ ਉਹ ਹਾਜ਼ਰ ਹਜ਼ੂਰ ਹੈ ਖੁਦ ਆਪ
ਬੰਦੇ ਖੋਜ ਦਿਲ ਹਰ
ਕਰਕੇ ਪਿਆਰਿਆ ਇਉਂ ਕਰ, ਬਾਹਰ ਨਾ ਜਾ ਆਪਣੇ ਅੰਦਰੋਂ ਲੱਭ। ਤੇ ਇਹ ਖੇਚਲ ਤੈਨੂੰ ਲਗਾਤਾਰ ਕਰਨੀ ਪਏਗੀ। ਬੰਦੇ ਖੋਜ ਦਿਲ ਹਰ ਰੋਜ਼, ਹੇ ਬੰਦਿਆ ਰੋਜ਼ਾਨਾ ਆਪਣੇ ਦਿਲ ਤੋਂ ਪਰਮਾਤਮਾ ਲੱਭਣਾ ਕਰ। ਹਰ ਰੋਜ਼ ਦੀ ਕੀ ਲੋੜ ਹੈ? ਗੁਰੂ ਨਾਨਕ ਨਿਵਾਸ ਤੇ ਸੰਤ ਬਾਬਾ ਜਰਨੈਲ ਸਿੰਘ ਸਨ ਤੇ ਸਰਦਾਰ ਸੁਖਜਿੰਦਰ ਸਿੰਘ, ਉਨ੍ਹਾਂ ਦਾ ਬੜਾ ਪ੍ਰੇਮ ਸੀ ਇਨ੍ਹਾਂ ਦੇ ਨਾਲ ਦੇ ਸੁਭਾਵਕ ਆਏ ਤੇ ਕਹਿਣ ਲੱਗੇ, ਸੰਤ ਜੀ ਬੇਨਤੀ ਕਿ ਦੱਸੋ ਜੀ। ਕਹਿੰਦੇ ਵੀ ਵੇਖੋ ਦਫ਼ਤਰਾਂ ਵਿਚ ਐਤਵਾਰ ਛੁੱਟੀ ਹੋ ਜਾਂਦੀ ਹੈ, ਲੋਕੀ ਆਰਾਮ ਕਰਦੇ ਨੇ, ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਐਤਵਾਰ ਨੇਤਰਿੰਗ ਦਾ ਨਾਗਾ ਨੂੰ ਪਾ ਲਿਆ ਕਰੀਏ। ਜਾਣ ਕੇ ਪਿਆਰ ਨਾਲ ਕਿਹਾ ਲੋ ਸੁਖਜਿੰਦਰ ਸਿੰਘ ਨੇ ਸੰਤ ਜਰਨੈਲ ਸਿੰਘ ਰਾਮ ਤੇ ਮਾਰੇ ਰੋਜ਼ ਬਾਣੀ ਪੜੀ ਦੀ ਨੇਤਰਿੰਗ ਕਰੀਦਾ ਤੇ ਵੇਖੋ ਦਫ਼ਤਰਾਂ ਵਿਚ ਵੀ ਐਤਵਾਰ ਛੁੱਟੀ ਹੋ ਜਾਂਦੀ ਹੈ, ਤੇ ਭਲਾ ਐਤਵਾਰ ਦਾ ਨਾਗਾ ਨਾ ਪਾ ਲਈਏ। ਜਾਣ ਕੇ ਕਿਹਾ ਸੰਤ ਜਰਨੈਲ ਸਿੰਘ ਕਹਿਣ ਲੱਗੇ ਵੀ ਸਰਦਾਰ ਜੀ ਤੁਸੀਂ ਦਲੀਪ ਤਾਂ ਕੋਈ ਪੜ੍ਹੇ ਲਿਖੇ ਹੋ, ਦਲੀਪ ਤੁਹਾਡੀ ਬੜੀ ਕਾਰਗਰ ਹੈ, ਪਰ ਮੇਰਾ ਇੱਕ ਵਿਚਾਰ ਹੈ ਕਿ ਤੁਸੀਂ ਐਤਵਾਰ ਰੋਟੀ ਖਾਂਦੇ ਨੇ? ਕਹਿੰਦੇ ਉਹ ਤਾਂ ਖਾਣੀ ਪੈਂਦੀ ਹੈ। ਤੇ ਕਹਿੰਦੇ ਸਾਹ ਲੈਂਦੇ ਨੇ, ਐਤਵਾਰ ਸਾਹ ਬੰਦ ਕਰ ਲਿਆ ਕਰੋ। ਉਹ ਕਹਿੰਦਾ ਸੰਤ ਜੀ ਸਵਾਸ ਦਾ ਇੱਕ ਮੂੰਹ ਮੰਦਰ ਚ ਬੰਦਾ ਮਰ ਜਾਂਦਾ ਹੈ। ਤੇ ਕਹਿੰਦੇ ਹੁਣ ਤੁਹਾਡੇ ਬਿਆਨਾਂ ਦੇ ਮੁਤਾਬਕ ਜੇ ਸਵਾਸ ਬੰਦ ਹੋ ਜਾਵੇ ਤੇ ਬੰਦਾ ਮਰ ਜਾਂਦਾ ਹੈ, ਜੇ ਐਤਵਾਰ ਆਪਾਂ ਰੱਬ ਨੂੰ ਚੇਤੇ ਨਾ ਕੀਤਾ ਤੇ ਆਪਣੀ ਆਤਮਾ ਮਰ ਜਾਏਗੀ, ਆਪਾਂ ਜਿਉਂਦੇ ਮਰ ਜਾਂਦੇ। ਜੇ ਰੋਜ਼ਾਨਾ ਰੋਟੀ ਖਾਂਦਾ ਤਨ ਦੇ ਵਾਸਤੇ ਤੇ ਮਨ ਦੀ ਖੁਰਾਕ ਭੋਜਨੀ ਕਿਉਂ ਨਹੀਂ ਖਾਂਦਾ? ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼। ਇੱਕ ਬੰਦਾ ਖਵਾਉਣਾ ਨਾ ਉਸ ਪਰਿਪੂਰਨ ਪਰਮਾਤਮਾ ਨੂੰ ਰੋਜ਼ਾਨਾ ਆਪਣੇ ਹਿਰਦੇ ਦੇ ਅੰਦਰੋਂ ਲੱਭਣ ਦਾ ਯਤਨ ਕਰ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪ੍ਰਸ਼ਾਦ ਪੜ੍ਹਦੇ ਹਾਂ, ਕਾਹੇ ਰੇ ਬਨ ਖੋਜਣ ਜਾਏ ਸਰਬ ਨਿਵਾਸੀ ਸਦਾ ਅਲੇਪਾ, ਕੋਈ ਸੰਗ ਸਮਾਈ ਪੋਗ ਮਧ ਨੂੰ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਨੀ ਖੋਜੋ ਭਾਈ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜੰਗਲ ਜੰਗਲ ਕਿਹੜਾ ਭਵੈ, ਵਣ ਕੰਡਾ ਮੋੜ ਹੈ ਵਸੀ ਰੱਬ ਹਿਆਲੀਏ, ਜੰਗਲ ਕਹਿ ਢੂੰਡਿਆ ਜੰਗਲਾਂ ਚੋਂ ਕੀ ਦੱਸਦਾ, ਉਹ ਤੇਰੇ ਹਿਰਦੇ ਦੇ ਅੰਦਰ ਹੈ।
ਫਿਰ ਪਰੇਸ਼ਾਨੀ ਮਾਰੇ
ਜੇ ਤੂੰ ਪਰਮਾਤਮਾ ਨੂੰ ਰੋਜ਼ਾਨਾ ਆਪਣੇ ਅੰਦਰੋਂ ਲੱਭਣ ਦਾ ਯਤਨ ਕਰੇਗਾ ਨਾ, ਤੈਨੂੰ ਪਰੇਸ਼ਾਨੀ ਕੋਈ ਨੀ।
ਇਹ ਜੋ ਦੁਨੀਆ ਸਿਮਰ ਮੇਲਾ,
ਅਸਲ ਜਿਹੜਾ ਇਹ ਦੁਨੀਆ ਨਾ, ਜਿਵੇਂ ਜਾਦੂਗਰ ਭਰਾ ਆਪਣਾ ਜਾਦੂ ਖਵਾਉਂਦੇ ਨੇ ਚੌਂਕਾਂ ਚ ਬਹਿ ਕਰਕੇ ਜਾਦੂ ਦਾ ਖੇਲ, ਕਹਿੰਦੇ ਨਾ ਸੰਸਾਰ ਨੇ ਇੱਕ ਜਾਦੂ ਦਾ ਖੇਲ ਹੈ ਇਹ ਦੁਨੀਆ। ਇਹ ਜੋ ਦੁਨੀਆ ਸਿਰ ਮੇਲਾ, ਜਿਹੜੀ ਇਹ ਦੁਨੀਆ ਇੱਕ ਜਾਦੂਗਰ ਦੀ ਖੇਲ ਦੀ ਤਰ੍ਹਾਂ, ਕਿਸ ਤਰ੍ਹਾਂ ਜਾਦੂਗਰ ਗੁਮਹੂ ਰਵੱਈਏ ਬਣਾ ਦਿੰਦਾ ਹੈ। ਜਾਦੂਗਰ ਕਈ ਗਜ ਕੱਪੜਾ ਬਣਾ ਦਿੰਦਾ ਹੈ, ਲੇਕਿਨ ਉਹਨਾਂ ਰੁਪਈਆਂ ਨੂੰ ਉਹ ਰੁਪਈਏ ਮੁੜ ਕੇ ਘੜੀ ਪਲਣੇ ਮੁੜ ਕੇ ਲੱਭਦੇ ਨੇ, ਉੱਡ ਜਾਂਦੇ ਨੇ, ਤੇ ਨਾ ਉਹ ਕੱਪੜਾ ਲੱਭਦਾ। ਇਹ ਦੁਨੀਆ ਸੇਲ ਮੇਲਾ, ਇਸ ਕਰਕੇ ਆਪਾਂ ਵੇਖਦੇ ਹਾਂ, ਆਪਾਂ ਸਮਝਦੇ ਨਹੀਂ। ਬੜੀ ਸੁੰਦਰ ਦ੍ਰਿਸ਼ਟਾਂਤ ਹੈ ਗੁਰੂ ਦੀ ਬਾਣੀ ਚ, ਫਰੀਦਾ ਕਿੱਥੇ ਪੈਂਡੇ ਮਾਪਿਆ ਜਿੰਨੀ ਤੂੰ ਜਣੇ ਹੋਏ ਤੈਂ ਪਾਸੋਂ ਉਹ ਲੱਭ ਗਏ, ਤੂੰ ਅਜੇ ਨਾ ਪੁੱਜਿਆ। ਤੂੰ ਕਹਿੰਦਾ ਵੀ ਸ਼ੇਰ ਮੇਲਾ ਨਹੀਂ, ਜਿਵੇਂ ਜਾਦੂਗਰ ਦੇ ਫੁੱਲ ਗਾਇਬ ਹੋ ਗਏ, ਉਹਦਾ ਕੱਪੜਾ ਗਾਇਬ ਹੋ ਗਿਆ, ਉਹਨੇ ਅੰਬ ਦੀ ਗਿੜਕ ਤੋਂ ਅੰਬ ਬਣਾਇਆ ਗਾਇਬ ਹੋ ਗਿਆ, ਤੇਰੀ ਮਾਂ ਨੇ ਮੂੰਹ ਚੋਂ ਬੁਰਕੀਆਂ ਕੱਢ ਕੱਢ ਕੇ ਤੇਰੇ ਮੂੰਹ ਚ ਪਾਈਆਂ, ਕਿਤੇ ਮਾਂ ਵਿਖਾਲ ਸਾ ਕਿੱਥੇ ਗਈ ਮਾਂ ਤੇਰੀ। ਜਿਹੜੇ ਬਾਪੂ ਨੇ ਤੇਰੇ ਵਾਸਤੇ ਮਿਹਨਤਾਂ ਕੀਤੀਆਂ, ਤੂੰ ਅਰਬਾਂ ਰੁਪਈਏ ਖਰਚਣਾ, ਅੱਜ ਤੈਨੂੰ ਉਹ ਬਾਪੂ ਨਹੀਂ ਲੱਭਣਾ, ਅੱਜ ਤੈਨੂੰ ਉਹ ਬੇਬੇ ਨਹੀਂ ਲੱਭਣੀ। ਇਸ ਕਰਕੇ ਸੰਸਾਰ ਜਿਹੜਾ ਨਾ ਇੱਕ ਜਾਦੂਗਰ ਦੇ ਖੇਲ ਦੀ ਤਰ੍ਹਾਂ ਹੈ। ਮੌਕਾ ਦਿੱਤਾ ਵੀ ਜੇ ਦੱਸ ਵੀ ਤੂੰ ਭਾਵ ਦਾ ਫੜਨਾ ਹੱਥ ਦਾ, ਜੇ ਤੂੰ ਆਖਣਾ ਵੀ ਮੈਂ ਇਹਨੂੰ ਫੜਨਾ ਤੇ ਫੜਿਆ ਨਹੀਂ ਜਾਣਾ। ਆਪਣੀ ਤੇ ਜਵਾਨੀ ਆਈ, ਬੁਢਿਆਂ ਨੂੰ ਚਿੱਤ ਨਹੀਂ ਕਰਦਾ, ਪਰ ਗੁਰਮੁਖੀ ਸਾਹਿਬ ਜਵਾਨੀ ਫੜੀ ਰੂੜੀ ਬੁਢਾਪਾ ਆ ਗਿਆ, ਤੇਰੀ ਜਵਾਨੀ ਤੋਂ ਬੁਢਾਪਾ ਆ ਗਿਆ ਤੇ ਬੁਢਾਪਾ ਵੀ ਨਹੀਂ ਦੇ ਰਹਿਣਾ ਮੁੜ ਕੇ, ਇਹ ਵੀ ਸਾਡੇ ਹੱਥੋਂ ਚਲਾ ਜਾਣਾ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਇਹ ਪਗੜਿਆ ਨਹੀਂ ਜਾਣਾ, ਇੱਕ ਜਾਦੂ ਦਾ ਖੇਲ ਹੈ, ਰਹਾਉ ਦੇ ਕਰਕੇ ਕਿਰਪਾ ਕਰਦੇ ਹਨ, ਜ਼ਰੂਰ ਪੜ ਪੜ ਖੁਸ਼ੀ ਹੋਏ। ਇਹ ਝੂਠੀਆਂ ਗੱਲਾਂ ਨੇ, ਪੜ ਪੜ ਖੁਸ਼ੀ ਹੋਣੀ। ਆਹ ਤੈਨੂੰ ਚੁਟਕਲਿਆਂ ਦੀ ਕਿਤਾਬ ਦਿਆਂ, ਬੜੇ ਮਜ਼ਾਕੀਆ ਚੁਟਕਲੇ ਨੇ, ਝੂਠ ਪੜ ਪੜ ਕੇ ਇਹ ਬੰਦਾ ਖੁਸ਼ੀ ਹੁੰਦਾ ਹੈ, ਬੇਖਬਰ ਬਾਦ ਬਕਾਹੇ, ਇਹਨਾਂ ਕਿਸੇ ਸਮੇਂ ਤੋਂ ਫਜ਼ੂਲ ਬਕਵਾਸ ਕਰਦਾ, ਬਾਦ ਫਜ਼ੂਲ ਬਕਾਹੇ ਬਕਵਾਸ ਕਰਦਾ, ਬੋਲਦਾ ਝਗੜਾ ਕਰਦਾ ਹੈ। ਹੱਕ ਸੱਚ ਖਾਲਕ ਖਲਕ ਮਿਆਨੇ, ਜਿਹੜਾ ਪਰਿਪੂਰਨ ਪਰਮਾਤਮਾ ਨਾਲ ਗੁਰਮੁਖਾ ਜੋ ਮਿਆਨ ਵਿੱਚ ਕਿਰਪਾਨ ਹੁੰਦੀ ਨਾ, ਇਸ ਪ੍ਰਕਾਰ ਉਹ ਖਲਕ ਦੇ ਵਿੱਚ ਵਸਦਾ ਹੈ। ਜਿਹਨੂੰ ਆਪਾਂ ਪੜ੍ਹਦੇ ਅਵਲ ਅੱਲਾ ਨੂਰ ਅਪਾਇਆ ਕੁਦਰਤ ਪੀ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜੋ, ਕਮਲ ਭਲੇ ਕੋ ਮੰਦੇ, ਰਾਮ ਮੂਰਤ ਨਾਹੇ। ਇਹ ਕਹਿ ਰਹੇ ਕਿ ਮੈਂ ਜਿਹੜੇ ਮੇਰੇ ਕਹਿਣ ਦੇ ਮੁਤਾਬਕ ਹੋਵੇ ਉਹ ਆਪਾਂ ਸ਼ਿਆਮ ਮੂਰਤ ਕਹਿ ਦੇ, ਕਾਲੇ ਰੰਗ ਵਾਲਾ ਪਰਮਾਤਮਾ ਕਾਲੇ ਰੰਗ ਵਾਲਾ ਨਹੀਂ, ਉਹ ਸਾਰਿਆਂ ਰੰਗਾਂ ਦੇ ਵਿੱਚ ਹੈ। ਰਾਗਨ ਰੂਪਨ ਰੰਗ ਕੇਸ਼ ਉਹ ਗੁਣ ਤੇ ਪ੍ਰਭ ਭਿੰਨ, ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਅਸਮਾਨ ਮਿਆਨੇ ਲਹੰਗ ਦਰੀਆ। ਇਹ ਭਾਈ ਆਕਾਸ਼ ਅਰਥਾਂ ਤੇ ਵਿਆਪਕ ਹੈ। ਆਪਾਂ ਤੁਰੇ ਜਾਂਦੇ ਹਾਂ ਨਾ ਤੇ ਇਉਂ ਲੱਗਦਾ ਵੀ ਜਿਵੇਂ ਅੱਗੇ ਕਾਸ਼ ਧਰਤੀ ਨਾਲ ਲੱਗਾ ਹੈ, ਜਿਵੇਂ ਜਿਵੇਂ ਤੁਰੇ ਜਾਂਦੇ ਉਗਾਂ ਵਧੀ ਜਾਂਦਾ ਹੈ। ਇਸੇ ਪ੍ਰਕਾਰ ਜਿਵੇਂ ਅਸਮਾਨ ਹੈ ਨਾ, ਇਸੇ ਤਰ੍ਹਾਂ ਉਹ ਪਰਿਪੂਰਨ ਪ੍ਰਮਾਤਮਾ ਜਿਹੜਾ ਨਾ ਉਹ ਬੜਾ ਵਿਸ਼ਾਲ ਹੈ, ਉਹਦਾ ਅੰਤ ਨਹੀਂ। ਔਰ ਜਿਵੇਂ ਦਰਿਆ ਦੇ ਵਿੱਚ ਇਸ਼ਨਾਨ ਕਰਕੇ ਮੈਂ ਲਾਹ ਦੇਵੀ ਨਾ, ਇਸ ਪ੍ਰਕਾਰ ਉਸ ਪਰਿਪੂਰਨ ਪ੍ਰਮਾਤਮਾ ਨੂੰ ਦਰਿਆ ਦੀ ਤਰ੍ਹਾਂ ਵਿਸ਼ਾਲ ਜਾਣ ਕਰਕੇ ਉਹਦੇ ਵਿੱਚ ਚੁੱਭੀਆਂ ਲਾਉਣਾ ਕਰ, ਅਧਿਆਤਮਿਕ ਚੁੱਭੀਆਂ ਲਾਉਣਾ ਕਰ, ਗੁਸਲ ਕਰ ਦਨ ਮੂਰ। ਸਮਝਿਆ ਸੀ ਇਹਦੇ ਵਿੱਚ ਇਸ਼ਨਾਨ ਕਿਉਂ ਨਹੀਂ ਕਰਦਾ, ਗੁਸਲ ਦਾ ਭਾਵ ਹੁੰਦਾ ਇਸ਼ਨਾਨ ਕਰਨਾ, ਇਸ਼ਨਾਨ ਕਰਨਾ ਜਿਹੜੇ ਆਪਾਂ ਕਹਿੰਦੇ ਗੁਸਲਖਾਨਾ, ਇਸ਼ਨਾਨ ਕਰ, ਗੁਸਲ ਨਾਮ ਇਸ਼ਨਾਨ ਦਾ। ਤੂੰ ਇਹ ਜਿਵੇਂ ਆਪਾਂ ਅਰਜਾਨਾ ਪਾਰ ਕਰਦੇ ਭਰਗੇ ਮੱਤ ਪਾਪਾਂ ਤੇ ਸੰਗ, ਤੂੰ ਧੋਤਾ ਨਾਵੇ ਤੇ ਰੰਗ, ਨਾਮ ਦੇ ਨਾਲ ਆਪਣੇ ਅੰਤਿਸ਼ਕਰਨ ਨੂੰ ਮਨ ਨੂੰ ਧੋਣ ਦਾ ਯਤਨ ਕਰ। ਸਾਡੀਆਂ ਬੀਬੀਆਂ ਭੈਣਾਂ ਕੱਪੜੇ ਧੋਂਦੀਆਂ, ਤੂੰ ਕੁੱਝ ਥੋਕਣਾ ਪੰਜਾਬੀ ਚ, ਸਾਬਣ ਲਾਇਆ ਮੁੜ ਕੇ ਪੋਲਾ ਪੋਲਾ ਫੇਕਿਆ ਤੇ ਉਹਦੀ ਮੈਲ ਲੈ ਜਾਂਦੀ ਹੈ, ਪਾਣੀ ਪਾਈਦਾ। ਇਸੇ ਪ੍ਰਕਾਰ ਗੁਰਮੁਖੋ ਅੰਤਿਸ਼ਕਰਨ ਨੂੰ ਧੋਣ ਦਾ ਕੀ ਤਰੀਕਾ ਹੈ? ਨਾਮ ਦਾ ਸਾਬਣ ਲਾਉਣਾ, ਨਾਮ ਦਾ ਤੇ ਪ੍ਰੇਮ ਦਾ ਪਾਣੀ ਪਾਉਣਾ। ਹੌਲੀ ਹੌਲੀ ਜਿਹੜੀਆਂ ਜੁਗਤੀਆਂ ਨੇ, ਕਦੇ ਜੋੜਿਆਂ ਦੀ ਸੇਵਾ, ਕਦੇ ਭਾਂਡੇ ਮੰਨਣ ਦੀ ਸੇਵਾ, ਉਹ ਫੁਰਕਣ ਦੇ ਨਾਲ ਜਿਹੜੀ ਸਾਡੇ ਅੰਤਿਸ਼ਕਰਨ ਦੀ ਮੈਲ ਉਹ ਲਹਿ ਜਾਏਗੀ। ਕੱਲੇ ਸਾਬਣ ਨਾਲ ਮੈਲ ਨਹੀਂ ਦੀ, ਪਾਣੀ ਪਾਉਣਾ ਪੀਂਦਾ ਪਾਣੀ। ਜੇ ਪਾਣੀ ਪਾ ਕੇ ਤੇ ਕਈ ਵਾਰ ਵੇਖੀਦਾ ਬੰਦੇ ਸਾਥੋਂ ਆਦਮੀਆਂ ਤੋਂ ਕੱਪੜੇ ਸਾਫ਼ ਨਹੀਂ ਹੁੰਦੇ ਤੇ ਬੀਬੀਆਂ ਸਾਫ਼ ਕਰ ਦਿੰਦੀਆਂ ਨੇ, ਉਹਨਾਂ ਨੂੰ ਜੁਗਤੀ ਤੋਂ ਉਹਨੂੰ ਹਵਾ ਵਾਲਾ ਪੋਲਾ 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 ਉਹਨੂੰ ਹਿਲਾਉਂਦੀਆਂ ਰਹਿੰਦੀਆਂ ਨੇ, ਉਹਨੂੰ ਕਹਿੰਦੇ ਫੁਕਣਾ ਪੰਜਾਬੀ ਚ। ਇਸੇ ਪ੍ਰਕਾਰ ਨਾਮ ਦਾ ਸਾਬਣ, ਪ੍ਰੇਮ ਦਾ ਪਾਣੀ ਤੇ ਜੁਗਤੀਆਂ, ਕਿਸੇ ਨੇ ਤੱਬਰ ਝਾਲ ਲਏ, ਕਿਸੇ ਨੇ ਪੱਕਾ ਝਾਲ ਲਿਆ, ਕਿਸੇ ਨੇ ਭਾਂਡੇ ਮਾਜ ਲਿਆ, ਇਹਨਾਂ ਤਰੀਕਿਆਂ ਦੇ ਨਾਲ ਜਿਹੜੀ ਗੁਰਮੁਖੀ ਸਾਡੇ ਅੰਤਿਸ਼ਕਰਨ ਤੇ ਮੈਲ ਲੱਗੀ ਹੈ ਨਾ, ਇਹ ਲਹਿ ਜਾਏਗੀ। ਪਰ ਫਕਰ ਦਾਇਮ ਲਾਏ ਚਸਮੇ, ਇੱਥੋਂ ਪ੍ਰਤੀਤ ਹੁੰਦਾ ਵੀ ਜਿਹੜੀ ਐਨਕ ਬੜੀ ਪੁਰਾਣੀ ਹੈ। ਆਮ ਕਰਕੇ ਜਾਪਦਾ ਸੀ ਵੀ ਸ਼ਾਇਦ ਅੰਗਰੇਜ਼ ਲੈ ਕੇ ਆਏ ਹੋ ਸਾਡੇ ਦੇਸ਼ ਵਿੱਚ, ਲੇਕਿਨ ਗੁਰੂ ਬਾਬੇ ਨੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ, ਭਗਤ ਕਬੀਰ ਜੀ ਨੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਹਦਾ ਜ਼ਿਕਰ ਕੀਤਾ ਹੈ, ਇਹਦਾ ਭਾਵ ਨੂੰ ਐਨਕ ਹੋਣੀ ਹੈ, ਜਿਸਮੀ ਤੋਂ ਭਾਵ ਦਾ ਐਨਕ। ਸੋ ਬਾਬਾ ਕਬੀਰ ਜੀ ਕਹਿੰਦੇ ਕਰ ਫਕਰ ਦਾਇਮ ਲਾਇਮ ਚਸ਼ਮੇ, ਮਨ ਤੇ ਬੁੱਧ ਕਿਉਂਕਿ ਦੋ ਅੱਖਾਂ ਹਨ। ਮਨ ਤੇ ਬੁੱਧ ਜਿਹੜੇ ਦੋ ਸ਼ੀਸ਼ੇ ਨੇ ਨਾ, ਇਹਨਾਂ ਦੀ ਐਨਕ ਲਾ ਕਰਕੇ ਵੇਖਣਾ ਕਰਕੇ ਕੀ ਹੋਵੇਗਾ? ਜੈ ਕਾ ਮੌਜੂਦ, ਉਹ ਹਰ ਥਾਂ ਤੇ ਵਿਆਪਕ ਹੈ, ਕੋਈ ਜਗ੍ਹਾ ਉਹਦੇ ਤੋਂ ਬਿਨਾਂ ਨਹੀਂ। ਜੱਤਰ ਤਕਰ ਦਿਸਾ ਦਿਸਾ ਹੋਏ ਫੈਲੇ ਅਨਰਾਗ, ਅੱਲਾਹ ਪਾਕ ਪਾਕ ਮੁਖਾ ਪਿੱਤਰ ਤੇ ਪਿੱਤਰ ਹੈ, ਪਿੱਤਰ ਤੋਂ ਪਿੱਤਰ। ਇੱਥੇ ਇੱਕ ਮਿਸਾਲ ਗ੍ਰੰਥਾ ਸ਼ਬਦੀ ਹੈ, ਇਹ ਕਰਮ ਕਾਂਡੀ ਬੰਦਾ ਸਵੇਰੇ ਇਸ਼ਨਾਨ ਕਰਨ ਗਿਆ, ਕਿਸੇ ਜ਼ਿਮੀਂਦਾਰ ਦਾ ਖੂਹ ਚੱਲਦਾ ਸੀ, ਉਹ ਵਿਚਾਰਾ ਭੋਲਾ ਸੀ, ਉਹਨੇ ਹੱਥ ਧੋ ਦਿੱਤੇ, ਉਹ ਕਰਮ ਕਾਂਡੀ ਉਹਦੇ ਗਲ ਪੈ ਗਿਆ ਤੇ ਤੈਨੂੰ ਨੀ ਪਤਾ ਵੀ ਮੈਂ ਜਾ ਕੇ ਤੇਰੇ ਅਕਰਮ ਕਰਨਾ ਉੱਥੇ ਧਰਮ ਕਰਮ ਕਰਨਾ, ਤੂੰ ਵਿਚਾਰ ਧੋਣ ਲੱਗ ਪਿਆ। ਉਹ ਕਹਿੰਦਾ ਮਹਾਂਪੁਰਸ਼ੋ, ਪਾਣੀ ਬੜਾ ਖੁੱਲ੍ਹਾ ਹੈ ਤੇ ਮੈਨੂੰ ਪਤਾ ਨੀ ਲੱਗਾ, ਤੇ ਮੈਨੂੰ ਹੁਕਮ ਕਰੋ ਕਿ ਫਿਰ ਇਹ ਤੁਹਾਡੀ ਤੁਸੀਂ ਸੱਚੇ ਕਿਵੇਂ ਹੋਵੋਗੇ। ਉਹ ਕਹਿੰਦਾ ਜੀ ਗ੍ਰੰਥਾਂ ਚ ਇਹ ਲਿਖਿਆ ਕਿ ਕਮਾਦ ਦੀ ਪੈੜੀ ਦੇ ਵਿੱਚ ਜਿਹੜਾ ਸੂਰ ਹੈ ਨਾ, ਸੂਰ ਨੇ ਉੱਡਾ ਨਾ ਮਿੱਟੀ ਪੁੱਟੀ, ਉਹਦੇ ਤੋਂ ਸਵਾ ਮਿੱਟੀ ਪੰਡੇ ਤੇ ਮਲਦੀਏ ਤੇ ਬੰਦੇ ਦਾ ਸੁੱਧ ਹੋ ਜਾਂਦਾ। ਕਹਿਣ ਲੱਗਾ ਮਹਾਂਪੁਰਸ਼ੋ, ਤਾਂ ਬੜੀ ਕਿਰਪਾ ਕੀਤੀ ਜੀ, ਕਮਾਦ ਮੇਰਾ ਖੁੱਲ੍ਹਾ ਤੇ ਮਿੱਟੀ ਨੂੰ ਤੇ ਵੱਧ ਸੂਰ ਬਣੇ ਨੇ ਮੇਰੇ ਕਮਾਦ ਵਿੱਚ। ਮੈਂ ਮਾਫ਼ੀ ਮੰਗਦਾ ਵੀ ਤੁਹਾਡਾ ਲੇਟ ਹੋ ਚਲੇ ਜੀ ਤੁਸੀਂ। ਉਹਨੇ ਚਾਦਰ ਭਰੀ ਤੇ ਕਹਿਣ ਲੱਗਾ ਤੁਸੀਂ ਅੱਜ ਸਵਾ ਮਣ ਪੱਕਾ ਤੇ ਮੈਂ ਢਾਈ ਮਣ ਲਿਆਂਦੀ ਤੇ ਐਂ ਲਾਹ ਲਓ ਬੈਲ। ਜਿਹਨੇ ਇਸ਼ਨਾਨਪਨ ਕਰ ਲਿਆ ਨਾ, ਹੈ ਸੀ ਸ਼ਰਾਰਤੀ ਜੀ ਦਾ ਜਾਣ ਕੇ ਭੋਲਾ ਬਣਿਆ, ਉਹਨੇ ਫਿਰ ਪਾਣੀ ਦੀ ਚੁੜੀ ਪੀ, ਕਹਿਣ ਲੱਗਾ ਬੇੜਾ ਗਰ ਕਰ ਦਿੱਤਾ ਮੇਰਾ। ਕਹਿਣ ਲੱਗਾ ਤੁਹਾਡੀ ਕਾਹਦੀ ਕਿਰਿਆ ਹੈ, ਹੱਥ ਲਾਉਣ ਨਾਲ ਸਭ ਕੁਝ ਹੋ ਗਿਆ। ਇਸ ਪ੍ਰਕਾਰ ਇੱਥੇ ਮੇਰੇ ਪਾਤਸ਼ਾਹ ਜੀ ਦੇ ਗੁਰਮੁਖਾ, ਉਹ ਇੰਨਾ ਪੁੱਤਰ ਹੈ ਕਦੇ ਅਪੁੱਤਰ ਹੋ ਹੀ ਨਹੀਂ ਸਕਦਾ। ਅਲਾਹ ਪਾਕ ਨੂੰ ਪਾਕ ਹੈ, ਉਹ ਪੁੱਤਰਾਂ ਤੋਂ ਪੁੱਤਰ ਹੈ, ਅਪੁੱਤਰਾਂ ਨੂੰ ਪੁੱਤਰ ਕਰਨ ਵਾਲਾ ਹੈ। ਰੱਬ ਕਰੋ ਜੇ ਦੂਸਰ ਹੋਏਗਾ ਤਾਂ ਕਰਕੇ ਗੁਰਮੁਖਾ, ਜੇ ਦੋ ਰੱਬ ਹੋਣਗੇ, ਤੇਰਾ ਸਰੀਰ ਕੋ ਨਾਹੀਂ ਜਿਸ ਨੂੰ ਲਵੇ ਲਾਏ ਸੁਣਾਇਆ। ਕਿਸੇ ਧਰਮ ਗ੍ਰੰਥ ਨੂੰ ਪੜੋ, ਗੁਰਮੁਖੋ ਹਜ਼ਾਰਾਂ ਧਰਮ ਨੇ, ਲੇਕਿਨ ਹਰ ਧਰਮ ਨੇ ਆਖਿਆ ਕਿ ਰੱਬ ਇੱਕ, ਰੱਬ ਦੋ ਨਹੀਂ ਕਿਸੇ ਨੇ ਆਖਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਸ਼ੱਕ ਕਰੋ ਜੇ ਦੂਸਰੇ ਹੋਏ, ਜੇ ਕੋਈ ਦੂਜਾ ਹੋਵੇ ਤੇ ਤਾਂ ਸ਼ੱਕ ਕਰ। ਅਜੀਰ ਕਰਮ ਕਰੀ ਮੁਕਾ ਜਨ ਸੋਏ ਜੀ। ਮੌਲਵੀ ਜੀ ਤੁਸੀਂ ਨਾਰਾਜ਼ ਨਾ ਹੋ, ਇਹ ਸਾਰੀਆਂ ਉਹਦੀਆਂ ਰਹਿਮਤਾਂ ਤੇ ਜੋ ਉਹਨੇ ਕਰਨਾ ਕਰ ਰਿਹਾ, ਤੁਸੀਂ ਆਪਣੇ ਇਸ ਨੇਕ ਕਰਮ ਦੇ ਵਿੱਚ ਲੱਗੇ ਰਹੋ। ਇਹ ਪਾਵਨ ਸਿੱਖਿਆ ਅੱਜ ਦੇ ਪਾਵਨ ਸ਼ਬਦ ਵਿੱਚ ਬਾਬਾ ਕਬੀਰ ਜੀ ਦੇ ਰਾਹੀਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ। ਅੱਜ ਗੁਰਮੁਖੀ ਸਾਡੇ ਦੋ ਇਤਿਹਾਸਕ ਦਿਹਾੜੇ ਨੇ ਤੇ ਮੈਨੂੰ ਪ੍ਰਬੰਧਕਾਂ ਵਾਲਾ ਜੋ ਹੁਕਮ ਹੋਇਆ ਹੈ ਉਹਦੇ ਬਾਰੇ ਥੋੜੀ ਬਹੁਤ ਮੈਂ ਵਿਚਾਰ ਕਰਾਂ। ਸਾਡੀ ਕੌਮ ਦਾ ਮਹਾਨ ਗੁਰੂ ਕਾ ਸਿੱਖ ਮਹਾਰਾਜੇ ਰਣਜੀਤ ਸਿੰਘ ਦੀ ਅੱਜ ਬਰਸੀ ਹੈ। ਦਮਦਮੀ ਟਕਸਾਲ ਦੇ ਬਾਹਰਵੇਂ ਮੁਖੀ ਸੰਤ ਗਿਆਨੀ ਗੁਰਮੀਤ ਸਿੰਘ ਖਾਲਸਾ ਦੀ ਬਰਸੀ ਹੈ। ਮੈਂ ਸਮੇਂ ਦੇ ਮੁਤਾਬਕ ਇੱਕ ਦੋ ਘਟਨਾਵਾਂ ਕਹਿ ਕੇ ਇਹ ਸਮਾਪਤੀ ਕਰਾਂਗਾ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਬੜੋਖੇ ਲਗਨ ਵਿੱਚ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦੀ ਅਸੀਂ ਕਥਾ ਪੜ੍ਹੀਏ ਨਾ ਤੇ ਸਾਨੂੰ ਵਿਸ਼ੇਸ਼ ਤੌਰ ਤੇ ਇੱਕ ਨੁਕਤਾ ਇਹ ਮਿਲਦਾ ਹੈ ਕਿ ਕੋਈ ਪਤਾ ਨਹੀਂ ਕਿਹੜੇ ਮਹਾਂਪੁਰਸ਼ ਨੇ ਕਿੱਥੇ ਪਹੁੰਚ ਜਾਣਾ, ਇਹ ਸਾਡੇ ਵੱਸ ਦੀ ਗੱਲ ਅਸੀਂ ਜਾਣ ਨਹੀਂ ਸਕਦੇ। ਆਪਾਂ ਰੱਬ ਨੂੰ ਜਾਣ ਦੀ ਗੱਲਾਂ ਕਰਦੇ ਹਾਂ, ਬਸਾਦੀ ਦੀ ਗੱਲ ਕਹਿ ਲੈ ਕਿ ਮੈਨੂੰ ਪੇਲੂ ਆ। ਗੁਰਮੁਖੋ ਆਪਣੇ ਘਰ ਧੀਆਂ ਨੇ, ਆਪਣੇ ਘਰ ਪੁੱਤਰ ਨੇ ਤੇ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਨੂੰਹ ਕਿੱਥੋਂ ਹੋਣੀ ਹੈ। ਨੂੰਹ ਆਪਣੇ ਘਰ ਪਲੜੀ, ਪੁੱਤਰ ਸਾਡੇ ਘਰ ਪਲ ਰਿਹਾ। ਸਾਡੀ ਧੀ ਹੈ ਤੇ ਸਾਡਾ ਜਵਾਈ ਆਪਣੇ ਘਰ ਪਲਦਿਆ ਤੇ ਸਾਨੂੰ ਇਹ ਨਹੀਂ ਪਤਾ ਕਿ ਸਾਡਾ ਜਵਾਈ ਕਿਹਨੇ ਬਣਨਾ। ਬਾਕੀ ਦੀਆਂ ਗੱਲਾਂ ਤਾਂ ਬਹੁਤ ਦੂਰ ਨੇ ਨਾ। ਪੁਰਾਣੇ ਜ਼ਮਾਨੇ ਦੇ ਗਲਤ ਸੰਸਕਾਰਾਂ ਦੇ ਕਰਕੇ ਲੋਕ ਆਪਣੀਆਂ ਧੀਆਂ ਨੂੰ ਮਾਰ ਦਿੰਦੇ ਸਨ। ਇਹ ਸਾਡੇ ਹਿੰਦੁਸਤਾਨ ਚ ਬਹੁਤ ਵੱਡੀ ਕਰੀਤੀ ਸੀ, ਸਤੀ ਕਰਨਾ ਔਰ ਬੱਚੀਆਂ ਜੰਮਦੀਆਂ ਨੂੰ ਮਾਰਨਾ। ਵੇਖੋ ਮਨੁੱਖ ਦੀ ਚਲਾਕੀ, ਮਹਾਰਾਜੇ ਰਣਜੀਤ ਸਿੰਘ ਦੀ ਮਾਂ ਜੰਮੀ ਤੇ ਮਾਰਨ ਦਾ ਤਰੀਕਾ ਵੇਖੋ, ਚਲਾਕੀ ਵੇਖੋ। ਉਹਦੇ ਮੂੰਹ ਦੇ ਵਿੱਚ ਹੱਥ ਵਿੱਚ ਪੂਰੇ ਫੜਾ ਦੇਣੀ, ਵੱਟ ਕੇ ਮਾਰੀ ਦੀ ਰੂਣ ਦੀ ਤੇ ਮੂੰਹ ਨੂੰ ਗੁੜ ਲਾ ਕੇ ਕਿਸੇ ਘੜੇ ਵਿੱਚ ਪਾ ਕੇ ਪੂਰ ਢੱਕਣ ਲਾ ਕੇ ਤੇ ਜਿਉਂ ਜਿਉਂ ਦੱਬ ਦੇਣਾ। ਸਾਡੇ ਸਮਾਜ ਦੀ ਕ੍ਰਿਤੀ ਸੀ। ਇਹ ਗੱਲ ਆਮ ਆਮ ਬੰਦੇ ਦੀ ਨਹੀਂ, ਮਾਂ ਰਾਜੇ ਰਣਜੀਤ ਸਿੰਘ ਦੀ ਮਾਂ ਜੰਮੀ ਤੇ ਉਹਦੇ ਮਾਂ ਪਿਓ ਨੇ ਉਹਦੇ ਹੱਥਾਂ ਦੇ ਵਿੱਚ ਪੂਣੇ ਫੜਾ ਕੇ ਤੇ ਮੂੰਹ ਚ ਗੁੜ ਦੀ ਰੋੜੀ ਰੱਖ ਕੇ ਢੋਲੀ ਰੱਖ ਕੇ ਦੱਬ ਕੇ ਆਖਿਆ ਗੁੜ ਖਾਵੀ ਪੂਣੀ ਧੱਤੀ ਆਪ ਨ ਆਵੀ ਤੇ ਵੀਰਾਂ ਨੂੰ ਘੱਲੀ। ਇਹ ਸਾਡੇ ਸਮਾਜ ਚ ਔਰਤ ਜਾਤੀ ਨੂੰ ਵੱਡਾ ਧੱਕਾ ਸੀ। ਮਾਂ ਰਾਜੇ ਰਣਜੀਤ ਸਿੰਘ ਦੀ ਮਾਂ ਨੂੰ ਦੱਬਿਆ ਗਿਆ। ਇੱਕ ਮਹਾਂਪੁਰਸ਼ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਬੜਾ ਆਉਂਦਾ, ਬਾਬਾ ਗੁਜਰ ਸਿੰਘ, ਲੋਕਾਂ ਚ ਬੜਾ ਸਤਿਕਾਰ ਸੀ। ਕਹਿੰਦੇ ਬਾਬਾ ਜੀ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਹੈ। ਇਹ ਸਾਰਾ ਰੱਬ ਨੇ ਢੋ ਢਕਾਇਆ। ਕਹਿਣ ਲੱਗੇ ਤੁਹਾਡੇ ਵਰਗੇ ਕੁੜੀ ਮਾਰਾਂਗੇ ਘਰ ਰੋਟੀ ਖਾਵਾਂਗੇ। ਸਾਨੂੰ ਤਾਂ ਪੰਜ ਪਿਆਰੇ ਸਬਨ ਕੇ ਕੁੜੀ ਮਾਰ ਲੜੀ ਮਾਰ ਦੇ ਨਹੀਂ ਵਰਤਣਾ, ਤੁਸੀਂ ਕੁੜੀ ਮਾਰ, ਮੈਂ ਤੁਹਾਡੀ ਕਰਤੂਤ ਨੂੰ ਜਾਣਦਾ ਜਿਹੜਾ ਤੁਸੀਂ ਕੰਮ ਕੀਤਾ। ਨਕੰਮਿਓ ਤੁਸੀਂ ਕਰਤੇ ਨੂੰ ਕੀ ਜਾਣੋ, ਉਸ ਬੀਬੀ ਦੀ ਕੁੱਖ ਤੋਂ ਮਹਾਰਾਜੇ ਨੇ ਪੈਦਾ ਹੋਣਾ, ਤੁਸੀਂ ਕੀ ਜਾਣੋ ਕਰਤੇ ਦੇ ਰੰਗਾਂ ਨੂੰ। ਜਿਹਨੂੰ ਦੱਬ ਕੇ ਆਇਓ ਨਾ, ਉਹਦੀ ਕੁੱਖ ਤੋਂ ਇੱਕ ਮਹਾਨ ਬਲੀ ਮਹਾਰਾਜੇ ਨੇ ਪੈਦਾ ਹੋਣਾ। ਸੰਤ ਗੋਬਿੰਦ ਸਿੰਘ ਉਹਦੇ ਮਾਪਿਆਂ ਨੂੰ ਲੈ ਕੇ ਗਏ ਤੇ ਮਹਾਰਾਜੇ ਰਣਜੀਤ ਸਿੰਘ ਦੀ ਮਾਂ ਨੂੰ ਘੜੇ ਦੇ ਵਿੱਚੋਂ ਕੱਢਿਆ ਔਰ ਉਹਦੀ ਕੁੱਖ ਦੇ ਵਿੱਚ ਕੁੱਖ ਦੇ ਵਿੱਚੋਂ ਇਹ ਗੁਰੂ ਕਾ ਲਾਲ ਪੈਦਾ ਹੋਇਆ। ਆਪਾਂ ਜੰਗਾਂ ਤੇ ਯੁੱਧਾਂ ਦੀ ਗੱਲ ਕਰਦੇ ਹਾਂ, ਆਪਾਂ ਧਾਰਮਿਕ ਸਮਾਗਮ ਅਟੈਂਡ ਕਰ ਰਹੇ, ਉਹਦੇ ਤੋਂ ਸਿੱਖਿਆ ਲੈਣੀ ਹੈ। ਮਹਾਰਾਜੇ ਰਣਜੀਤ ਸਿੰਘ ਨੇ ਕਿਸੇ ਵੀ ਪਦਾਰਥ ਨੂੰ ਆਪਣਾ ਕਰਕੇ ਨਹੀਂ ਜਾਣਿਆ। ਸਾਡੀ ਜਿਹੜੀ ਮਾੜੀ ਚੀਜ਼ ਹੋਵੇ ਨਾ, ਉਹ ਦੂਜਿਆਂ ਦੀ, ਜਿਹੜੀ ਚੰਗੀ ਉਹ ਮੇਰੀ। ਮਹਾਰਾਜੇ ਰਣਜੀਤ ਸਿੰਘ ਦੇ ਪੋਤਰੇ ਨੌ ਨਿਹਾਲ ਸਿੰਘ ਦਾ ਵਿਆਹ ਹੋਇਆ। ਖੜਕ ਸਿੰਘ ਬੇਟਾ ਸੀ ਵੱਡਾ। ਸਰਦਾਰ ਸ਼ਾਮ ਸਿੰਘ ਦੀ ਤਾਰੀ ਦੀ ਬੇਟੀ ਬੀਬੀ ਨਾਨਕ ਕੌਰ ਨਾਲ ਉਹਦਾ ਵਿਆਹ ਹੋਇਆ ਤੇ ਜ਼ਮਾਨੇ ਦੇ ਸਮਾਜਿਕ ਨਿਯਮਾਂ ਦੇ ਮੁਤਾਬਕ ਉਹਨੂੰ ਸਿਹਰਾ ਲਾਉਂਦੇ ਸਨ। ਸਿਹਰਾ ਧਾਰਮਿਕ ਮਰਿਆਦਾ ਨਹੀਂ, ਕਈ ਸਮਾਜਿਕ ਨਿਯਮ ਹੁੰਦੇ ਤੇ ਕਈ ਧਾਰਮਿਕ ਤੇ ਸਮਾਜਿਕ ਨਿਯਮ ਹੈ। ਸਿਹਰਾ ਲਾਇਆ ਤੇ ਕਹਿਣ ਲੱਗਾ ਪੁੱਤਰਾ ਇਹ ਸਿਹਰਾ ਤੇਰੇ ਲਾਇਕ ਨਹੀਂ, ਇਹ ਗੁਰੂ ਰਾਮਦਾਸ ਦੇ ਦਰ ਤੇ ਚਾਹੀਦਾ ਸਿਹਰਾ, ਬੜਾ ਸੋਹਣਾ ਤੇ ਉਹ ਸਿਹਰਾ ਅੱਜ ਵੀ ਸਾਡੇ ਕੋਲ ਹੈ। ਨਿਜ਼ਾਮ ਹੈਦਰਾਬਾਦ ਨੇ ਬਹੁਤ ਕੀਮਤੀ ਤੇ ਵਧੀਆ ਚਲੋਆ ਮਹਾਰਾਜੇ ਰਣਜੀਤ ਸਿੰਘ ਨੂੰ ਬਣਾ ਕੇ ਭੇਜਿਆ। ਇੱਥੇ ਅੰਮ੍ਰਿਤਸਰੀ ਉਹਨੇ ਲਾਇਆ ਕਿਉਂਕਿ ਇੱਥੇ 6-6 ਮਹੀਨੇ ਸੀ। ਮਹਾਰਾਜਾ ਨਿਗਾਹ ਮਾਰ ਕੇ ਵੇਖਿਆ ਤੇ ਕਹਿਣ ਲੱਗਾ ਬੜਾ ਸੁੰਦਰ ਚਲੋਆ ਹੈ। ਕਹਿਣ ਲੱਗਾ ਨਕੰਮਿਆ ਤੈਨੂੰ ਇਹਦੇ ਯੋਗ ਨਹੀਂ, ਇਹ ਜਿਹੜਾ ਚਲੋਆ ਇਹ ਗੁਲਾਮ ਦਾਸ ਦੇ ਲਾਇਕ ਹੈ। ਮੇਰੇ ਕਹਿਣ ਤੋਂ ਭਾਵ ਜਿਹੜੀ ਵੀ ਚੰਗੀ ਚੀਜ਼ ਉਹ ਗੁਰੂ ਘਰ ਨੂੰ ਭੇਟ ਕਰਦਾ। ਕਹਿਣ ਲੱਗਾ ਗੁਰੂ ਮੇਰੇ ਨਾਲ ਮਾਣ ਹੈ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਉਹ ਕਦੇ ਆਪਣੇ ਪੈਰ ਦਰਬਾਰ ਸਾਹਿਬ ਵੱਲ ਨੂੰ ਕਰਕੇ ਨਹੀਂ ਸੁੱਤਾ। ਅੰਮ੍ਰਿਤ ਵੇਲੇ ਗੁਰਬਾਣੀ ਸੁਣਨ ਤੋਂ ਬਾਅਦ ਉਹ ਹਰ ਕਰਮ ਕਰਦਾ ਸੀ। ਮਹਾਰਾਜਾ ਹੁੰਦਿਆਂ ਹੋਇਆ ਉਹਨੇ ਆਪਣਾ ਤਖ਼ਤ ਨਹੀਂ ਬਣਾਇਆ। ਕਹਿਣ ਲੱਗਾ ਤਖ਼ਤ ਦੇ ਲਾਇਕ ਕੇਵਲ ਤੇ ਕੇਵਲ ਗੁਰੂ, ਮੈਂ ਤਖ਼ਤ ਦੇ ਲਾਇਕ ਨਹੀਂ। ਵਿਸ਼ਵਾਸ ਕਿੰਨਾ, ਅਸੀਂ ਅਰਗ ਦਰਿਆ ਦੀ ਗੱਲ ਕਰਦੇ ਹਾਂ, ਨਾ ਮੇਰੇ ਰਾਜੇ ਨੇ ਤੇ ਨਾ ਬਾਸਿੰਗ ਦੇ ਅੱਜ ਉਹਦੇ ਸਾਧੂ ਨੇ। ਮਹਾਰਾਜੇ ਰਣਜੀਤ ਸਿੰਘ ਨੇ ਅਰਗ ਦਰਿਆ ਨੂੰ ਪਾਰ ਕਰਨਾ। ਬਾਬਾ ਵੀਰ ਸਿੰਘ ਨਰੰਗਾ ਬਾਬੇ ਨੂੰ ਕਹਿਣ ਲੱਗਾ ਬਾਬਾ ਜੀ ਤੁਸੀਂ ਅਰਦਾਸ ਕਰੋ। ਉਹਨਾਂ ਅਰਦਾਸ ਕੀਤੀ, ਅਰਗ ਦਰਿਆ ਤੋਂ ਪਾਰ ਹੋਏ, ਮੋਰਚਾ ਫਤਿਹ ਹੋ ਗਿਆ। ਮਹਾਰਾਜਾ 4 ਦਿਨਾਂ ਤੋਂ ਬਾਅਦ ਆਇਆ, ਕਹਿਣ ਲੱਗਾ ਬਾਬਾ ਜੀ ਤੁਹਾਡੀ ਸੇਵਾ ਕਰਨੀ ਹੈ। ਜਿਹੜਾ ਸੰਤ ਹੈ ਨਾ ਬੇਪਰਵਾਹ ਹੁੰਦਾ, ਜੇ ਪਰਵਾਹ ਲੱਗਦਾ ਤੇ ਸੰਤ ਨਹੀਂ। ਬਾਬਾ ਵੀਰ ਸਿੰਘ ਨਰੰਗਾ ਬਾਬੇ ਕਹਿਣ ਲੱਗਾ ਰਣਜੀਤ ਸਿੰਘ ਬੜੀ ਛੇਤੀ ਬਦਲਿਆ ਪਿਆਰਿਆ, ਤੂੰ 4 ਦਿਨ ਪਹਿਲਾਂ ਕਹਿੰਦਾ ਸਾਂ ਮੇਰੀ ਅਰਦਾਸ ਕਰੋ, ਤੂੰ ਗੁਰੂ ਮੇਰੇ ਤੇ ਕਿਰਪਾ ਕਰੇ, ਮੇਰਾ ਮੋਰਚਾ ਫਤਿਹ ਹੋ ਜਾਏ। ਉਦੋਂ ਤੂੰ ਮੰਗਤਾ ਬਣ ਕੇ ਆਇਆ ਸਾਂ, ਅੱਜ ਦਾਤਾ ਬਣ ਕੇ ਆ ਗਏ। ਜਿਹੜੇ ਦਾਤੇ ਦੇ ਅੱਗੇ ਉਹਦੇ ਨਾਲ ਅਰਦਾਸ ਕੀਤੀ, ਮੈਂ ਉਹਦੇ ਕੋਲ ਮੰਗਾਂਗਾ, ਮੈਂ ਤੇਰਾ ਮੰਗਤਾ ਨਹੀਂ। ਸੇਵਾ ਮੁਕਤਾ ਦੀ। ਮਹਾਰਾਜੇ ਰਣਜੀਤ ਸਿੰਘ ਨੇ ਹਮੇਸ਼ਾ ਆਪਣੇ ਆਪ ਨੂੰ ਸੇਵਾਦਾਰ ਜਾਣਿਆ ਔਰ ਅੱਜ ਆਪਾਂ ਉਹਨਾਂ ਦੀ ਬਰਸੀ ਮਨਾ ਰਹੇ ਹਾਂ ਨਾ, ਤੇ ਸਾਨੂੰ ਆਪਣੇ ਆਪ ਨੂੰ ਸੇਵਾ ਦਾ ਸਮਝਣਾ ਚਾਹੀਦਾ, ਮਹਾਨ ਨਹੀਂ ਬਣਨਾ ਚਾਹੀਦਾ। ਦੂਸਰਾ ਸੰਤ ਗਿਆਨੀ ਗੋਬਿੰਦ ਸਿੰਘ ਜੀ ਖਾਲਸਾ, ਮੈਨੂੰ ਪਿੰਡ ਦਾ ਨਾਂ ਵਿਸਰ ਗਿਆ, ਸਾਡੇ ਲੀਡਰਾਂ ਵਿਚ ਆਪਸ ਮੇਂ ਮਤ ਭੇਦ ਹੋ ਗਏ, ਮਾਸਟਰ ਤਾਰਾ ਸਿੰਘ ਦੀ ਔਰ ਸੰਤ ਫਤਿਹ ਸਿੰਘ ਦੀ, ਉਨ੍ਹਾਂ ਕੋਲ ਚੱਲ ਕੇ ਗਏ ਤੇ ਕਹਿਣ ਲੱਗੇ ਬਾਬਾ ਜੀ ਇੱਕ ਬੇਨਤੀ ਹੈ, ਸਾਡੀ ਆਪਸ ਮੇਂ ਵਿਚਾਰ ਨਹੀਂ ਮਿਲਦੀ ਪਰ ਤੁਹਾਡੇ ਪ੍ਰਤੀ ਸਾਡਾ ਸਾਰਿਆਂ ਦਾ ਸਨੇਹ ਤੇ ਸਤਿਕਾਰ ਹੈ, ਸਾਡੀ ਬੇਨਤੀ ਵੀ ਜੇ ਤੁਸੀਂ ਸਾਡੇ ਪ੍ਰਧਾਨ ਬਣ ਜਾਓ ਤੇ ਮਸਲਾ ਹੱਲ ਹੋ ਜਾਏਗਾ। ਕਹਿਣ ਲੱਗੇ ਗੁਰਮੁਖੋ, ਮੈਂ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਾਦਾਰ ਹਾਂ, ਪ੍ਰਧਾਨਗੀਆਂ ਤੁਹਾਨੂੰ ਸੁਭਾਏ ਮਾਨ ਨੇ, ਮੈਨੂੰ ਹੁਕਮ ਕਰੋ, ਜਦੋਂ ਵੀ ਕਿਤੇ ਲੋੜ ਪਵੇ ਸੀ ਤੁਹਾਡੀ ਸੇਵਾ ਲਈ ਹਾਜ਼ਰ ਹਾਂ, ਨਿਮਾਣੀ ਬਣ ਕੇ ਰਹਿ। ਇਹ ਗੱਲ ਗਿਆਨੀ ਜਗਵਿੰਦਰ ਸਿੰਘ ਬਦਾਂਤੀ ਜੀ ਨੇ ਦੱਸੀ। ਕਹਿਣ ਲੱਗੇ ਕਿ ਅਸੀਂ ਆਪਣੇ ਪਿੰਡ ਪ੍ਰੋਗਰਾਮ ਬਣਾਇਆ ਜਥੇ ਦਾ, 15 ਦਿਨ ਰਹਿ ਤੇ ਤੁਰਨ ਗਿਆ, ਉਨ੍ਹਾਂ ਨੂੰ 101 ਰੁਪਈਆ ਤੇ ਸਰੋਪਾ ਦਿੱਤਾ। ਕਹਿਣ ਲਈ ਗੁਰਮੁਖੋ, ਜਿਹੜਾ ਸਰੋਪਾ ਗੁਰੂ ਘਰ ਦੀ ਬਖਸ਼ਿਸ਼ ਹੈ ਇਹ ਮੈਂ ਆਪਣੇ ਸੀਸ ਤੇ ਸਜਾਵਾਂਗਾ ਤੇ ਗੁਰਦੁਆਰੇ ਸਾਹਿਬ ਦੀ ਤੁਹਾਡੀ ਇਮਾਰਤ ਬਣਨ ਵਾਲੀ ਹੈ, ਸਾਡੀ ਸੇਵਾ ਉਹਦੇ ਚ ਪਾ ਲਓ। ਜਦਕਿ 150 ਵਿਦਿਆਰਥੀ ਨਾਲ ਹੈ, 101 ਰੁਪਇਆ ਮਿਲਿਆ। ਕਹਿਣ ਤੋਂ ਭਾਵ ਉਹ ਮਾਇਆ ਤੋਂ ਇੰਨੇ ਉੱਚੇ ਸਨ, ਇੰਨੇ ਨਲੇਪ ਸਨ। ਸੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੇ, ਉਹਨਾਂ ਦੋ ਮਹਾਨ ਹਸਤੀਆਂ ਤੋਂ ਸਾਡੇ ਜੀਵਨ ਨੂੰ ਪ੍ਰੇਰਣਾ ਮਿਲੇ ਕਿ ਗੁਰੂ ਤੋਂ ਵੱਡੀ ਕੋਈ ਸ਼ਕਤੀ ਨਹੀਂ, ਅਸੀਂ ਕੇਵਲ ਤੇ ਕੇਵਲ ਗੁਰੂ ਦੇ ਬਣਨਾ। ਜਿਨ੍ਹਾਂ ਤੇ ਰਹਿਮਤਾਂ ਹੋਈ ਗੁਰਮੁਖੋ, ਉਨ੍ਹਾਂ ਦਾ ਜੀਵਨ ਸਫਲਾ ਹੋ ਗਿਆ। ਅੱਜ ਮੱਸਿਆ ਦਾ ਦਿਹਾੜਾ, ਉਪਰਾਲਾ ਕਰੋ। ਇੱਕ ਮੈਂ ਨਿੱਕੀ ਜੀ ਬੇਨਤੀ, ਮੇਰੇ ਦਿਮਾਗ ਚ ਆ ਗਈ, ਮੈਂ ਬੇਨਤੀ ਕਰਾਂ ਮੱਸਿਆ ਤੋਂ। ਚਾਨਣ ਕਰੀਦਾ ਨਾ, ਲੇਕਿਨ ਚਾਨਣ ਚਾਨਣ ਸਿਰ ਫਰਕ, ਆਪਾਂ ਗੱਲ ਕੀਤੀ ਵੇਦਾਂ ਤੇ ਕਿਤੇਬਾਂ ਦੀ। ਬੇਲੀ ਪਹਿਲਾਂ ਵੀ ਸੀ, ਮਾਫ ਕਰਨਾ, ਲਾਈਟ ਪਹਿਲਾਂ ਵੀ ਸੀ, ਲੇਕਿਨ ਮਿੱਟੀ ਦੇ ਤੇਲ ਦੇ ਦੀਵੇ ਸਨ। ਅੱਜ ਮਿੱਟੀ ਦੇ ਤੇਲ ਦੇ ਦੀਵੇ ਆਪਾਂ ਨਹੀਂ ਲੱਗਦੇ, ਕਿਉਂਕਿ ਮਿੱਟੀ ਦੇ ਤੇਲ ਵਿੱਚ ਧੂੰਆਂ ਹੈ, ਉਹ ਬੁੱਝ ਜਾਂਦਾ ਹੈ। ਲੇਕਿਨ ਜਿਹੜਾ ਬਿਜਲੀ ਦਾ ਚਾਨਣ ਹੈ ਨਾ, ਇਹਦੇ ਵਿੱਚ ਧੂੰਆਂ ਨਹੀਂ, ਇਹਦੇ ਵਿੱਚ ਕਾਲਖ ਨਹੀਂ। ਗੁਰੂ ਦੀ ਬਾਣੀ ਜਿਹੜੀ ਜੀ, ਧੂੰਆਂ ਨਹੀਂ ਜੇ, ਕਾਲਖ ਨਹੀਂ ਜੇ। ਪਰ ਇਸ ਗੁਰਬਾਣੀ ਦੀ ਲਾਈਟ ਨੂੰ ਆਪਣੇ ਹਿਰਦੇ ਵਿੱਚ ਜਗਾਉਣ ਲਈ ਮੱਸਿਆ ਨਾ, ਅੱਜ ਚੰਨ ਕਿਵੇਂ ਹੋਵੇਗਾ, ਇਹਦਾ ਚਾਨਣ ਲਾਉਣ ਵਾਸਤੇ ਸਾਨੂੰ ਨੀਚੇ ਦੇ ਖੰਭੇ ਲਾਉਣੇ ਪੈਣਗੇ, ਜਿਹੜੇ ਸਾਡੇ ਗੁਰਧਾਮ ਨੇ, ਤਖ਼ਤ ਨੇ, ਹਰਿਮੰਦਰ ਸਾਹਿਬ, ਤਰਨ ਤਾਰਨ ਸਾਹਿਬ, ਮੂਲ ਸਾਹਿਬ, ਪਟਨਾ ਸਾਹਿਬ, ਇਹ ਟਰਾਂਸਫਰ ਨੇ, ਛੋਟੇ ਟਰਾਂਸਫਰ ਨੂੰ ਸਾਡੇ ਗੁਰਦੁਆਰੇ ਨੇ, ਉਹਨਾਂ ਤੋਂ ਵਿਰਾਗ ਦੀ ਵੈਰਿੰਗ ਕਰਾਓ। ਮੈਂ ਕੁਝ ਵੀ ਨਹੀਂ, ਇਹ ਨੈਗੇਟਿਵ ਤਾਰ ਹੈ, ਮੇਰਾ ਗੁਰੂ ਸਮਰੱਥ ਹੈ, ਇਹ ਪੋਜੀਟਿਵ ਤਾਰ ਲਾ ਕਰਕੇ ਜਿਹਨੂੰ ਆਪਾਂ ਬਲਬ ਜਗਾਉਣਾ ਹੁੰਦਾ ਨਾ, ਉਹਨੂੰ ਸੇਤ ਨੂੰ ਨੀਵਿਆਂ ਕਰਦੇ ਹਾਂ। ਆਪਾਂ ਮਨ ਨੂੰ ਨੀਵਿਆਂ ਕਰੀਏ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਜੋ ਮਨ ਨੀਵਾਂ ਹੋ ਗਿਆ ਨਾ ਤੇ ਗੁਰਮੁਖੋ ਮਨ ਦਾ ਬਲਬ ਜਗੇਗਾ। ਇਹ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮੁਆਫੀ ਜੀ।
ਅਲਾਮ ਪਾਕੰ ਕਬੀਰ ਕਰਮ ਕਰੀਮ ਕਾ ਗੁਰੂ ਕਰਾ ਜਾਨਾ ਸੂ। ਵਾਹਿਗੁਰੂ ਜੀ ਕਾ ਖਾਲਸਾ।